आत्मरंजन है गुरु नानक आके मूर्त है जब आयो लोक सुनियो पर लोक सुनियो लोक सुनियो संगत पार उतारन को गुरु नानक साहिब पंथ चलायो वाहे गुरु गुरु नानक साहिब धार के मूर्त है जब आयो वाहिगुरु गुरु नानक साहिब धार के मूर्त है जब आयो परम पात्र तार करो जात के सरना मिले दान संतरेण बेलक भगत करना श्री गुरु शब्द कुमार गीते पंच विकार तिन संतन को वंदना चर चरणन परतार तिन संतन को वंदना चर चरणन परतार तेरे कवन कवन गुण कह कह कामा तू साहिब गुणी निदाना तुमरी महिमा वर्ण न सकूं तू ठाकुर विच भगवाना तुमरी महिमा वर्ण न सकूं तू ठाकुर विच भगवाना जुग जुग अटल साहिब श्री गुरु ग्रंथ साहिब जी महाराज जी पवित्र हजूरी विच सतपुरशां दी जार मताजा करने वास्ते दूर नेड़े तो चल के एकत्र हुई साध संगत दे सतपुरशां दी जार विच पुश्तना तो सहज पाठ परिवार वालों प्रारंभ किए सन ते सतगुरु जी की कृपा हुई है बाणी जो प्रारंभ की सी संपूर्ण भोग रहे हैं गुरमुख प्यारे सारी संगत ने सतगुरु जी के चरणों से अरदास बेनती की है अरदास के उपरंत आपसी संगत ने सतगुरु जी के चरणों चो हुक्मनामे जो बख्शिश हुए ने वो हुक्मनामे भी सरगर किए हैं उपरंत राजे सिंह ने आदमी गुरु की बाणी का कीर्तन द्वारा जस करके जिथे मुड़न का यत्न किया है उथे साढ़े कना शरीर में पवित्र होने का समा भी बख्शा को गावे को सुने हरनामा चितलाए बहु कबीर संसा नहीं अंत परम गत पाए कोई प्रेम करके गुरु का जस कर लवे गा लवे कोई कना गुरु का जस सुन लवे ये कबीर साहब कहते कोई संसा कोई झूठी गल नहीं है इस वि कोई संसा नहीं है कोई भलेखा नहीं है वो अंत में परम गति में पहुंच जाए सो थोड़े समय वास्ते जो सतगुरु जी के मुखारवन तो हुक्मनामा आया वो विचार करनी है सब तो पहले सतगुरु सिंह की याद मनाने का यह फल होया करता है कि जिनी याद मनाइए वो भी जरूर याद करता होगी जिन्हों आप याद करते हैं वह भी जरूर हाजिर होगा हो भगवान कृष्ण ने माला पढ़ी हुई है तो अर्जुन ने पूछा महाराज असी तो थानू मिलन वास्ते माला टेकते हैं तुसी माला किदे करके चकी हुई है वो कह लगे हे अर्जुन जो प्राणी मेरे नाम का सिमरन करते हैं जिड़े मैनू याद करते हैं मैनू भी उन्होंने याद करना पैदा है मैं भी उन्होंने याद करदा ये नहीं क्योंकि दो अंगी प्रीति है आम संसार की एक अंगी प्रीति होंगी है मच्छी के पानी के नाल प्रीति है मच्छी को पानी के बाहर कट के सुट दो मच्छी तड़पती है पर पानी कभी तड़पता नहीं कि मच्छी मेरी खातर जान दे रही है तो मैं भी मन के मिलना ये पतंगा है पतंगे को तुम लाइट तो परे कर दो पतंगा तड़पता तड़प तड़प के अपनी जान दे देगा पर लैट नहीं कभी तड़पती कि मेरी खातर वो जान चलेगी इस तरह संसार दिया एक अंगियां प्रीतियां ने ਕਈ ਵਾਰੀ ਕਿਸੇ ਦੇ ਅੰਦਰ ਪ੍ਰੇਮ ਦੀ ਆਸ ਹੁੰਦੀ ਹੈ, ਹੋ ਸਕਦਾ ਦੂਸਰਾ ਉਹਦੇ ਨਾਲ ਕਰਦਾ ਹੀ ਨਾ ਹੋਵੇ। ਗੁਰੂ ਦੀ ਸਿੱਖ ਦੀ ਪ੍ਰੀਤੀ ਐਸੀ ਹੈ, ਜੇ ਸਿੱਖ ਤੜਫਦਾ ਹੈ ਤੇ ਗੁਰੂ ਉਹਦੇ ਨਾਲ ਕਈ ਗੁਣਾ ਵੱਧ ਤੜਫਦਾ ਹੈ। ਭਾਈ ਗੁਰਦਾਸ ਜੀ ਦੀ ਪਵਿੱਤਰ ਬਾਣੀ ਹੈ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਕੋਟ ਪੈਂਡਾ ਆਦੇ ਹੋਏ ਸਤਿਗੁਰੂ ਨੇ। ਜੇ ਸਿੱਖ ਇੱਕ ਕਦਮ ਤੁਰਦਾ ਗੁਰੂ ਵਰ ਨੂੰ ਤੇ ਗੁਰੂ ਕਰੋੜ ਪੈਂਡਾ ਅੱਗੇ ਹੋ ਕੇ ਉਹਨੂੰ ਮਿਲਦਾ ਹੈ। ਇਸ ਕਰਕੇ ਗੁਰੂ ਸਿੱਖ ਦੀ ਦੋ ਅੰਗੀ ਪ੍ਰੀਤੀ ਹੈ, ਬਾਕੀ ਸੰਸਾਰ ਦੇ ਵਿੱਚ ਇੱਕ ਅੰਗੀਆਂ ਪ੍ਰੀਤੀਆਂ ਗਿਣੀਆਂ ਗਿਣੇ ਨੇ, ਤੇ ਜਿਸ ਨੂੰ ਆਪਾਂ ਯਾਦ ਕਰਦੇ ਹਾਂ ਉਹ ਵੀ ਜ਼ਰੂਰ ਉੱਥੇ ਆ ਕੇ ਹਾਜ਼ਰ ਹੁੰਦਾ ਹੋਵੇਗਾ। ਇਹ ਸਤਿਪੁਰਸ਼ਾਂ ਦੀ ਯਾਦ, ਕਿਉਂਕਿ ਸਭ ਤੋਂ ਵੱਡੀ ਵਿਸ਼ੇਸ਼ ਗੱਲ ਤਾਂ ਇਹ ਹੁੰਦੀ ਹੈ ਕਿ ਜਿਸ ਮਹਾਂਪੁਰਖ ਦੇ ਰਾਹੀਂ ਜਿਸ ਨੇ ਸਾਨੂੰ ਪਰਮੇਸ਼ਰ ਦੇ ਮਿਲਣ ਦਾ ਮਾਰਗ ਦੱਸਿਆ, ਜਿਹਦੇ ਰਾਹੀਂ ਅਸੀਂ ਪਰਮੇਸ਼ਰ ਦੇ ਮਾਰਗ ਨੂੰ ਤੁਰੇ ਹਾਂ, ਸਭ ਤੋਂ ਪਹਿਲਾਂ ਤਾਂ ਉਹਦਾ ਸਤਿਕਾਰ, ਉਹਦਾ ਧੰਨਵਾਦ, ਉਹਨੂੰ ਨਮਸਕਾਰ ਕਰਨੀ ਬਣਦੀ ਹੈ ਜਿਸ ਦੇ ਰਾਹੀਂ ਆਪਾਂ ਪਰਮੇਸ਼ਰ ਨੂੰ ਮਿਲਦੇ ਹਾਂ। ਸਤਿਪੁਰਸ਼ਾਂ ਦਾ ਸੰਗ ਕਰਨ ਦੇ ਨਾਲ ਹੀ ਜੀਵ ਜਿਹੜਾ ਉਹ ਜਨਮਾਂ ਜਨਮਾਂਤਰਾਂ ਦੇ ਚੱਕਰ ਤੋਂ ਮੁਕਤ ਹੋ ਕੇ ਪਰਮੇਸ਼ਰ ਦੇ ਵਿੱਚ ਲੀਨ ਹੁੰਦਾ। ਨਹੀਂ ਤਾਂ ਜਿੰਨੇ ਮਰਜ਼ੀ ਜਨਮ ਆਈ ਜਾਵੇ ਜਾਈ ਜਾਵੇ, ਬੜੇ ਸੁੱਖ ਮਿਲ ਸਕਦੇ ਨੇ, ਰਾਜਾ ਮਹਾਰਾਜਾ ਬਣ ਸਕਦਾ, ਹੋਰ ਸੰਸਾਰ ਦੇ ਸੁੱਖ ਮਿਲ ਸਕਦੇ ਨੇ, ਪਰ ਮੁੜ ਕੇ ਪਰਮੇਸ਼ਰ ਵਿੱਚ ਲੀਨ ਹੋ ਜਾਣਾ ਜਾਂ ਜਨਮ ਮਰਨ ਤੋਂ ਮੁਕਤ ਹੋ ਜਾਣਾ, ਇਹ ਜਿਹੜੇ ਪੂਰਨ ਬ੍ਰਹਮ ਗਿਆਨੀ ਪੁਰਸ਼ ਹੁੰਦੇ ਨੇ ਉਹਨਾਂ ਤੋਂ ਬਿਨਾਂ ਇਹ ਗੱਲਾਂ ਬੜੀਆਂ ਮੁਸ਼ਕਲ ਨੇ। ਜਿਨ੍ਹਾਂ ਦੀ ਆਪਾਂ ਯਾਦ ਵਿੱਚ ਜੁੜ ਕੇ ਬੈਠੇ ਹਾਂ, ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਕੋਵਾਲ ਵਾਲੇ, ਉਨ੍ਹਾਂ ਦੇ ਚਰਨਾਂ ਚੋਂ ਵਰੋਸਾਈ ਹੋਈ ਸ੍ਰੀਅਤ ਸੰਤ ਬਾਬਾ ਹਰੀ ਸਿੰਘ ਜੀ, ਜਿਨ੍ਹਾਂ ਦੇ ਬਾਬਾ ਹਰੀ ਸਿੰਘ ਜੀ ਦੇ ਰਾਹੀਂ ਇਹ ਪਰਿਵਾਰ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਨਾਲ ਜੁੜੇ। ਆਮ ਤੌਰ ਤੇ ਹੁਣ ਤਾਂ ਇਹ ਗੱਲ ਬਹੁਤ ਘੱਟ ਮਿਲਦੀ ਹੈ, ਜਿਸ ਕਿਸੇ ਸਾਧੂ ਕੋਲ ਚਲੇ ਜਾਓ ਉਹ ਕਹਿੰਦਾ ਦੂਜੇ ਕੋਈ ਜਾਓ ਹੀ ਨਾ, ਪਰ ਇਹ ਬਾਬਾ ਹਰੀ ਸਿੰਘ ਜੀ ਦੇ ਜਿੰਨੇ ਚਰਨਾਂ ਵਿੱਚ ਸੰਗਤ ਗਈ ਜਾਂ ਜਿੰਨੇ ਪ੍ਰੇਮੀ ਉਨ੍ਹਾਂ ਦੇ ਨਾਲ ਜੁੜੇ ਨੇ, ਉਨ੍ਹਾਂ ਨੇ ਚਾਹ ਕੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਨਾਲ ਜੁੜੇ। ਜਦ ਕੋਈ ਪ੍ਰੇਮੀ ਜਾਂਦਾ ਸੀ, ਜਦ ਕੋਈ ਇੱਛਾ ਕਰਕੇ ਉਨ੍ਹਾਂ ਕੋਲ ਬੇਨਤੀ ਕਰਦਾ ਸੀ, ਉਨ੍ਹਾਂ ਦਾ ਇਹੀ ਸਵਾਲ ਹੁੰਦਾ ਸੀ ਭਾਈ ਤੈਨੂੰ ਰੱਬ ਦੇ ਦਰਸ਼ਨ ਅਸੀਂ ਕਰਾ ਦੇਵਾਂਗੇ, ਤੇ ਉਹ ਰੱਬ ਦੇ ਦਰਸ਼ਨ ਫਿਰ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਕੋਲ ਲਿਆ ਕੇ ਉਹ ਫਿਰ ਉਸ ਗੁਰਮੁਖ ਨੂੰ ਇਹੀ ਵਚਨ ਕਰਦੇ ਸੀ ਭਾਈ ਰੱਬ ਦੇ ਦਰਸ਼ਨ ਕਰ ਲੈ। ਇਹ ਮਹਾਨ ਸ਼ਖਸੀਅਤਾਂ ਦੋ ਬਰੋਸਾਈਆਂ ਨੇ, ਬਾਬਾ ਹਰੀ ਸਿੰਘ ਤੇ ਬਾਬਾ ਹਰਬੰਸ ਸਿੰਘ ਨਸ਼ਹਿਰਾ ਪੱਤਣ ਵਾਲੇ ਤੇ ਬਾਬਾ ਹਰੀ ਸਿੰਘ ਜੀ ਮਕੇਰੀਆਂ ਵਾਲੇ। ਇਹਨਾਂ ਦੋਹਾਂ ਦਾ ਬੜਾ ਆਪਸ ਵਿੱਚ ਪਿਆਰ ਸੀ ਦੋਨਾਂ ਦਾ। ਇਹ ਜਦੋਂ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਇਹ ਦੋਹੇ ਆਏ ਤੇ ਬਹੁਤ ਸੁੰਦਰ ਕੱਪੜੇ ਪਹਿਨੇ ਹੋਏ ਸੀ, ਤੇ ਕਿਉਂਕਿ ਬਾਬਾ ਹਰਬੰਸ ਸਿੰਘ ਜੀ ਦਾ ਬ੍ਰਾਹਮਣ ਜਾਤੀ ਨਾਲ ਸੰਬੰਧ ਸੀ, ਇਹ ਬਾਬਾ ਜੀ ਖੱਤਰੀ ਵੰਸ਼ ਵਿੱਚੋਂ ਸਨ ਬਾਬਾ ਹਰੀ ਸਿੰਘ ਜੀ। ਇਹ ਜਦੋਂ ਆਏ ਤੇ ਰੇਸ਼ਮੀ ਕੱਪੜੇ ਪਾਏ ਹੋਏ, ਬੜੀ ਸ਼ਾਨੋ ਸ਼ੌਕਤ, ਤੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਆ ਤੇ ਬਾਬਾ ਜਵਾਲਾ ਸਿੰਘ ਜੀ ਬਚਨ ਕਰਕੇ ਕਹਿਣ ਲੱਗੇ ਭਾਈ ਆਉਣਾ ਰੱਬ ਦੀ ਪ੍ਰਾਪਤੀ ਵਾਸਤੇ ਤੇ ਪਹਿਨਣੇ ਰੇਸ਼ਮੀ ਵਸਤਰ। ਇਹ ਫਿਰ ਦੋਹਾਂ ਮਹਾਂਪੁਰਸ਼ਾਂ ਨੇ ਬਚਨ ਸੁਣ ਕੇ ਫਿਰ ਬੋਰੀ ਲੈ ਲਈ ਤੇ ਬੋਰੀ ਦੇ ਵਿੱਚੋਂ ਗਲ ਕੱਢ ਲਿਆ ਤੇ ਵਿੱਚੋਂ ਹੀ ਬਾਹਾਂ ਕੱਢ ਲਈ, ਰੇਸ਼ਮੀ ਵਸਤਰ ਲਾ ਦਿੱਤੇ, ਫਿਰ ਉਹ ਬੋਰੀ ਗਲ ਵਿੱਚ ਪਾ ਕੇ ਹੀ ਸੇਵਾ ਕਰਦੇ ਰਹੇ। ਇੰਨੀ ਸੇਵਾ ਕੀਤੀ ਕਿ ਮਹਾਂਪੁਰਸ਼ਾਂ ਦੀ ਖੁਸ਼ੀ ਲੈ ਲਈ। ਪੁਰਸ਼ ਦਾ ਪ੍ਰਵਾਨ ਹੋਣਾ ਹੀ ਦਰਗਾਹ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ। ਜਾਂ ਤਾਂ ਪੁਰਖ ਨਾਮ ਦੇ ਨਾਲ ਇੰਨਾ ਜੁੜ ਜਾਵੇ, ਨਾਮ ਜਪਦਿਆਂ ਜਪਦਿਆਂ ਉਹਦਾ ਰੂਪ ਹੀ ਹੋ ਜਾਵੇ, ਜਾਂ ਤਾਂ ਫਿਰ ਇਸ ਤਰ੍ਹਾਂ ਮਨੁੱਖ ਪ੍ਰਵਾਨ ਹੋ ਜਾਂਦਾ, ਜਿਨ ਜਪਿਆ ਤਿਸਕੋ ਬਲਿਹਾਰ, ਇਸਕੇ ਸੰਗਤ ਰੇ ਸੰਸਾਰ, ਉਹ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਛੋਂ ਧੂਰ। ਜਾਂ ਤਾਂ ਇੱਕ ਨਾਮ ਦੇ ਨਾਲ ਪੁਰਸ਼ ਜੁੜ ਕੇ ਹੀ ਪ੍ਰਵਾਨ ਹੁੰਦਾ, ਜਾਂ ਫਿਰ ਉਸ ਕੋਈ ਏਡਾ ਹੀ ਸਿਰਸੇ ਤੇ ਕਿਰਪਾ ਹੋਵੇ, ਉਹ ਸੇਵਾ ਹੀ ਇੰਨੀ ਕਰ ਲਵੇ ਤੇ ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਂਦਾ। ਧੰਨ ਸੇਵਾ ਸੇਵਕ ਪ੍ਰਵਾਨ ਅੰਤਰਜਾਮੀ ਪੁਰਖ ਪ੍ਰਧਾਨ। ਜਾਂ ਫਿਰ ਕੋਈ ਸਰੀਰ ਐਸਾ ਹੀ ਹੋਵੇ ਕਿਸੇ ਤਤਵੇ ਤੇ ਬ੍ਰਹਮ ਗਿਆਨੀ ਮਹਾਂਪੁਰਖਾਂ ਦੇ ਨਾਲ ਉਹਦਾ ਮਨ ਜੁੜ ਜਾਵੇ ਤਾਂ ਉਹ ਵੀ ਗੁਰਸਿੱਖ ਪ੍ਰਵਾਨ ਹੋ ਜਾਂਦਾ। ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉ ਚਿਤ ਲਾਇਆ। ਸਤਿਗੁਰ ਕਹਿੰਦੇ ਨੇ ਜਿਹੜੇ ਮਹਾਂਪੁਰਸ਼ ਬ੍ਰਹਮ ਗਿਆਨੀ ਪਰਮੇਸ਼ਰ ਰੂਪ ਹੁੰਦੇ ਨੇ ਉਹਨਾਂ ਨੂੰ ਸਤਿਗੁਰ ਕਹਿੰਦੇ ਨੇ। جس نیکیاں من ہوئے آنند سو سات گر کہیں ہے من کی دبدا بن سے جائے انت پرم پد نہیں ایسے پرش بہت تھوڑے تھوانو سنسار وچ باقیاں دی گنتی تو بہت ہے پر جڑے اس طرح دے پرش نے وہ گنتی وچ گرو گرنتھ صاحب وچ لکھے نے بہت تھوڑے پرش نے جدہ بوڑ پپڑ دے درخت تھوانو بہت گھٹ ملن گے اندیا شان تاں بڑی سنگنی ہوندی ہے تاں برش جڑا ہوندا اودی عمر بھی بڑی لمبی ہوندی ہے وہ بہت تھوڑے تھوانو گھٹا پنڈا وچ ملن گے برش بوڑ پپڑ وغیرہ اس دے پرانے برش نے اسی طرح جڑے نام دے نال جڑیاں ہوئیاں آتما بہت تھوڑیاں تھوانو ملن گیاں سنسار وچ ستگرو دی بانی دا کتھن ہے ہین برلے نہ ہی کنے خیل پکڑ سنسار بہت تھوڑے پرش ملن گے باقی تھوانو نقل تاں بڑی مل جو گی بڑے لوگ تھوانو ٹیلی ویژن وچ یا بڑی بڑی دنیا کسے دے مگر پوری خریدی مل جو گی یہ کوئی سمپورن تائی دی نشانی نہیں ہے ایک باری سنت بابا آنند سنگھ جی مہاراج نانک سر والے کسی گرمکھ نے آ کے کیا جی مہاراجا ایک کتاب ہے گئی ہے یہ ایک بچن لکھیا ہوا میرے من اندر سانسا پی گیا کہ یہ لکھیا ہوا سنت بخشے نہیں جانے وہ مہاپرش کہن لگے ہاں بھائی ٹھیک ہے سنت بخشے نہیں جانے وہ کہندا مہاراج پھر سنت نہیں بخشے جان گے تو پھر بخشیا کون جاؤ گا وہ پھر مہاپرش کہن لگے بھی گرمکھا گرو گرنتھ صاحب دو طرح کے سنت لکھے ایک تو وہ سنت نے صرف بھیت ہی ہے اوپروں اندر کوئی گل نہیں ہے نہ تو نام نال جڑی ہوئی آتما ہے نہ وہ درشن کر کے کسی کا من شانت ہوں کہ وہ گربانی میں گرو گرنتھ صاحب انہوں کا کی لکھا ستگرو جی نے گج ساڈے ترے ترے دھوتیاں تہرے پائن تگ گلی جنہ جپ مالیاں لوٹے ہاتھ نگ وہ ہر کے سنت نہ آخیے باہ نار سپیٹا گا یہ گرو گرنتھ صاحب ایک وچن لکھا بھائی ایسے جڑے پرکھ نے وہ بنارس کے ٹھگ نے انہوں کا درشن بھی نہ کرو ہر ہر دن کا درشن نہ کرو جنہیں ہر ہر نام نہ تے آیا ایسے پرشاں میں تو درشن بھی ستگرو جی کہتے ماڑا کئی جڑے پرکھ پرمیشر نال جڑے ہوئے نے ہو ہو کرپال سوامی میرے میری سنتاں سنگ بہاوے تدوں پلے سے جم جم مردے تین کدے نہ چکن ہاوے ایک ایسے سنت نے جنہ کی دھوڑی ستگرو نانک دے مارا کہندے اسی بھی انہوں کی دھوڑ لوجنے ہیں نانک کی پرباس بینتی تیرے جن دیکھن پاوا مہاراج تیرے جنہ نو میں دیکھنا چاہنا جڑے تیرے جن نے میری بےنتی ہے مینو انہوں کے درشن چاہیے نے ایسے پرکھان کی گنتی بہت سنسار وچ گھٹ ملے گی تا صاحب شری گرو نانک دیو مہاراج جی جنم ساکھی بھائی بالے والی وہ تھی پڑھو گے جتنے رندھاوے کی گوشت ہے وہ جتنے رندھاوے ستگرو جی بچن کر کے کہتے بچہ چراسی جامے گرو سنسار برتے گا دس جامے تو پرتاخ روپ برتے گا دنیا ساری نو پتا چلے گا چوہتر روپ جڑے نے وہ سارے گپت بھگتوں کے روپ ہون گے برلے برلے پورکھا نو جنہوں جنابے گا جان لین گے جنہوں نہیں جنابے گا نہیں جانن گے وہ جڑے چوہتر روپ نے وہ بھگتوں کے روپ ایسے مہاپرش سنت بابا جوارا سنگھ جی ورگے ایسے پورکھ کے روپ گرو نانک صاحب کے روپ آئے نے جو کم گرو نانک صاحب مہاراج نے کیتے ہیں وہ انہوں مہاپرکھا نے جو بکریاں بکریاں ڈیوٹیاں پرمیشر کے گھر وچوں لگیاں سی انہوں مہاپرشاں نے انہوں ڈیوٹیاں کے انوسار سنسار وچ وہ کرم کیتے نے ٹوٹے ہوئے پورکھا نو پرمیشر دے نال جوڑ دینا یہ تو مہاپرکھا کی وڈیائی ہے ایک باری کسی کو درشٹی کر کے کیونکہ مہاپرکھا کے اندر امرت ہوں وہ نوئے اندر مہاپرکھ کے امرت برسا باقی سارے سنسار کے آپ جن لوگ ہیں ساڈے نو اندر امرت نہیں برسا گربانی کا کتھن ہے کہ نام جپن والے پورکھا کے نوئے اندر اکھان نے کن نے نک نے سارے اندر جڑے نو پرگٹ نے انہوں کے راہی امرت برستا ہے وہ کسی کو ہاتھ لا دین کسی کو درشٹی نال دیکھ لین کسی کو رسنا دے نال کوئی وچن کر دین بھائی وہ امرت ہی برستا ہے سارے انہوں کے شریر کے کندریاں وچوں تا ستگرو جی باڑی لکھتی ہے امرت درشٹ پیکھے ہوئے سنت وہ امرت بری درشٹی نال کسی نو دیکھ لین تو سنت بنا دیں گرو نانک صاحب جی بھائی باڑی آسا کی وار ایک وچن لکھیا ان دیوتا پانی دیوتا بسنتر دیوتا ان لیا کے وہ پانی پا کے گنیا اگ دے اتنے وا کے پکا لیا پرشادہ پکا لیا ਲੂਣ ਪੰਜਵਾਂ ਪਾਇਆ, ਕਿਰਤ ਵਿਚ ਘੇ ਪਾਇਆ, ਲੂਣ ਪਾਇਆ ਬੜਾ ਪਵਿੱਤਰ ਪ੍ਰਸ਼ਾਦਾ ਬਣ ਗਿਆ ਤਾਂ ਹੋਆ ਪਾਕ ਪਵਿੱਤਰ। ਪਾਪੀ ਸੀ ਉਹ ਤਨ ਗੱਡਿਆ ਤਾਂ ਥੁੱਕਾਂ ਪਈਆਂ ਤੇ ਤੇ ਜਦੋਂ ਪਾਪੀ ਮਨੁੱਖ ਨਾਲ ਉਸ ਪ੍ਰਸ਼ਾਦੇ ਨੇ ਆਪਣਾ ਮੁੱਖ ਜੋੜਿਆ, ਜਦੋਂ ਇਹਦਾ ਸੰਗ ਕੀਤਾ, ਇਹ ਸਰੀਰ ਦੇ ਨਾਲ ਲੱਗਿਆ ਤੇ ਉਹਦੇ ਤੇ ਦੁਨੀਆਂ ਥੁੱਕ ਥੁੱਕ ਕੇ ਲੰਘਣ ਲੱਗ ਗਈ, ਉਹਦੀ ਇਹ ਦਸ਼ਾ ਹੋ ਗਈ। ਉਹ ਸਾਧ ਸੰਗਤ ਜੀ ਖਾਂਦਿਆਂ ਖਾਂਦਿਆਂ ਮਨੁੱਖ ਨੂੰ ਉਲਟੀ ਆ ਜਾਵੇ ਤਾਂ ਮਨੁੱਖ ਆਪਣੀ ਜੇ ਅੰਦਰੋਂ ਨਿਕਲਿਆ ਪਦਾਰਥ ਹੈ ਉਹਦੇ ਤੋਂ ਘਿਰਨਾ ਕਰਨ ਲੱਗ ਜਾਂਦਾ। ਸਿਰਫ ਇੱਕ ਸਕਿੰਟ ਉਹਨੇ ਇਸ ਪਾਪੀ ਪੁਰਖ ਦੀ ਸੰਗਤ ਕੀਤੀ ਹੈ। ਜਿਸ ਪੁਰਖ ਦਾ ਪਰਮੇਸ਼ਰ ਦੇ ਨਾਮ ਦੇ ਨਾਲ ਸੁਰਤ ਨਹੀਂ ਜੁੜੀ ਪਾਈ, ਪਰਮੇਸ਼ਰ ਦੇ ਨਾਲ ਕੋਈ ਨਾਤਾ ਨਹੀਂ ਜੁੜਿਆ, ਉਸ ਪੁਰਖ ਦੇ ਉਹ ਨੌਏ ਇੰਦਰੇ ਗੰਦਗੀ ਵਰਸਾਉਂਦੇ ਨੇ। ਜਿਹੜਾ ਪੁਰਸ਼ ਪਰਮੇਸ਼ਰ ਦੇ ਨਾਲ ਜੁੜ ਗਿਆ ਉਹਦੇ ਨੌਵੇਂ ਇੰਦਰੇ ਅੰਮ੍ਰਿਤ ਵਰਸਾਉਂਦੇ ਨੇ। ਤਾਂ ਸਤਿਗੁਰੂ ਦੀ ਬਾਣੀ ਪੜ੍ਹ ਲਓ ਭਾਈ ਗੁਰਮੁਖ ਪਿਆਰਿਓ। ਸਤਿਗੁਰੂ ਜੀ ਇੱਕ ਜਗ੍ਹਾ ਤੇ ਗੱਲ ਲਿਖਦੇ ਨੇ, ਤਿੰਨਕਾ ਖਾਧਾ ਪਹਿਨਦਾ ਮਾਇਆ ਸਭ ਪਵਿੱਤਰ। ਜੋ ਨਾਮ ਹਰ ਰਾਤੇ ਜਿਨ੍ਹਾਂ ਦੇ ਨਾਮ ਦੇ ਨਾਲ ਸੁਰਤ ਜੁੜੀ ਹੈ ਉਹਨਾਂ ਦਾ ਖਾਧਾ ਪੀਤਾ ਸਾਰਾ ਹੀ ਪਵਿੱਤਰ ਹੈ, ਉਹ ਅਪਵਿੱਤਰ ਨਹੀਂ ਹੁੰਦਾ। ਬਾਕੀ ਦੁਨੀਆਂ ਦੇ ਨਾਲ ਲੱਗ ਕੇ ਅਪਵਿੱਤਰ ਹੋ ਜਾਂਦਾ। ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋਵਾਲ ਵਾਲਿਆਂ ਦੇ ਚਰਨਾਂ ਵਿੱਚੋਂ ਇੱਕ ਮਹਾਨ ਸ਼ਖਸੀਅਤ ਮਸਤ ਬਾਬਾ ਭਗਤ ਸਿੰਘ ਜੀ ਹੋਏ ਨੇ। ਉਹ ਮਸਤਾਨੀ ਬਿਰਤੀ ਵਿੱਚ ਵਿਚਰਦੇ ਹੁੰਦੇ ਸੀ, ਕਦੀ ਕਦੀ ਸਿਗਰਟਾਂ ਪੀ ਲੈਣੀਆਂ ਤੇ ਕਦੀ ਹੁੱਕਾ ਵੀ ਪੀ ਲੈਣਾ। ਤੇ ਸਾਧ ਸੰਗਤ ਜੀ ਬੜੀ ਮਹਾਨ ਹਸਤੀ ਸੀ, ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੂੰ ਦੁਨੀਆਂ ਦੇ ਚੌਥੇ ਪਾਵੇ ਪਿਆ ਕਰਦੇ ਸੀ ਤੇ ਦੁਨੀਆਂ ਦੇ ਚੌਥੇ ਪਾਵੇ ਨੇ। ਇਸੇ ਤਰ੍ਹਾਂ ਬਚਨ ਕਰਦੇ ਰਹਿਣਾ, ਕਦੀ ਕੋਈ ਜਿਹੜੀ ਆਪਾਂ ਵੇਖਦੇ ਦੇ ਬਚਨ ਕਰੀ ਜਾਣੇ, ਆਉਣ ਵਾਲਾ ਸਮਾਂ ਦੱਸ ਦੇਣਾ। ਇੱਥੇ ਇੰਨੇ ਮੀਲ ਲੰਬੀ ਨਹਿਰ ਮਨਜ਼ੂਰ ਕਰ ਦਿੱਤੀ ਹੈ, ਇੰਨੀ ਲੰਬੀ ਲਹਿਰ ਮਨਜ਼ੂਰ ਕਰ ਦਿੱਤੀ ਹੈ, ਇੱਥੋਂ ਸੜਕ ਕੱਢ ਦਿੱਤੀ ਹੈ, ਇੱਥੇ ਛਾਉਣੀ ਬਣਾ ਦਿੱਤੀ, ਇੱਦਾਂ ਦੇ ਬਚਨ ਕਰਦੇ ਰਹਿੰਦੇ ਹੁੰਦੇ। ਇੱਕ ਵਾਰੀ ਹਰੀ ਦੇ ਪਤਨ ਅਸਥਾਨ ਹੈ ਸਾਧ ਸਿੰਘ ਜੀ, ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲਿਆਂ ਦੀ ਸ਼ਹਾਦਤ ਦਾ ਅਸਥਾਨ ਹੈ, ਉਸ ਅਸਥਾਨ ਤੇ ਬਾਬਾ ਮਸਤ ਭਗਤ ਸਿੰਘ ਜੀ ਬੈਠੇ ਸੀ ਤੇ ਅਖੰਡ ਪਾਠ ਰੱਖਿਆ ਹੋਇਆ ਸੀ। ਉੱਥੇ ਜਦੋਂ ਅਖੰਡ ਪਾਠ ਰੱਖਿਆ ਹੋਇਆ ਸੀ ਤੇ ਇੱਕ ਪਾਸੇ ਬਾਬਾ ਮਸਤ ਸਿਗਰਟਾਂ ਪੀ ਪੀ ਕੇ ਤੇ ਪਾਠੀਆਂ ਵੱਲੋਂ ਧੂੰਆਂ ਮਾਰਨ ਲੱਗ ਗਏ। ਉੱਥੇ ਪਾਠੀ ਬੈਠੇ ਸੀ ਜਿਹਨੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਰੱਖਿਆ ਹੋਇਆ ਸੀ, ਤੇ ਉਹ ਪਾਠੀ ਖਿੱਚ ਕੇ ਕਹਿਣ ਲੱਗੇ, ਬਾਬਾ ਤੂੰ ਧੂੰਆਂ ਉੱਧਰ ਨੂੰ ਮਾਰ, ਸਿਗਰਟਾਂ ਸਾਡੇ ਵੱਲ ਨੂੰ ਕਿਉਂ ਮਾਰਦਾ? ਉਹ ਮਸਤ ਕਹਿਣ ਲੱਗੇ, ਉਹ ਤੁਹਾਡਾ ਮੱਛਰ ਉਡਾਉਂਦੇ ਆ। ਉਹ ਵਿੱਚੋਂ ਪਾਠੀ ਗੁੱਸੇ ਚ ਆ ਗਿਆ ਤੇ ਉਹ ਬਾਬਾ ਜੀ ਕਹਿਣ ਲੱਗੇ, ਸਹੁਰੇ ਤੁਸੀਂ ਨਹਾਉਂਦੇ ਨਾ ਧੋਂਦੇ ਆ ਕੇ ਗੁਰੂ ਗ੍ਰੰਥ ਸਾਹਿਬ ਦੇ ਤਾਪਿਆ ਬਹਿ ਜਾਂਦੇ ਆ, ਮੱਛਰ ਪਹਿਲਾਂ ਗੰਦੇ ਤੇ ਬਹਿੰਦਾ ਮੁੜ ਕੇ ਆ ਕੇ ਚੰਗੇ ਤੇ ਬਹਿ ਜਾਂਦਾ। ਉਹ ਪਾਠੀ ਇਕੱਲੇ ਇਕੱਲੇ ਨੂੰ ਦੱਸਿਆ, ਤੂੰ ਕਿੱਥੋਂ ਆਇਆ, ਤੂੰ ਕਿੱਥੋਂ ਆਇਆ? ਸਾਰੇ ਪਾਠੀ ਨੱਠ ਕੇ ਪੈਰਾਂ ਚ ਡਿੱਗੇ। ਗੁਰਮੁਖ ਪਿਆਰਿਓ, ਜਿਹੜੇ ਨਾਮ ਨਾਲ ਜੁੜੀਆਂ ਹੋਈਆਂ ਆਤਮਾ ਹੁੰਦੀਆਂ ਨੇ ਉਹਨਾਂ ਦੇ ਸਰੀਰ ਨਾਲ ਜਿਹੜੀ ਚੀਜ਼ ਲੱਗ ਜਾਂਦੀ ਉਹ ਪਵਿੱਤਰ ਹੋ ਜਾਂਦੀ ਹੈ। ਤਿੰਨਕੇ ਘਰ ਮੰਦਰ ਸਰਾਏ ਸਭ ਪਵਿੱਤਰ, ਉਹਨਾਂ ਦੇ ਘਰ ਵੀ ਮੰਦਰ ਵੀ ਸਰਾਵਾਂ ਵੀ। ਤਿੰਨੀ ਸਿੱਖ ਸੰਤ ਅਭਿਆਗਤ ਜਾਏ ਬਰਸਾਤੇ, ਤਿੰਨਕੇ ਤੁਰੇ ਜੀਨ ਖੁਰਬੀਰ ਸਭ ਪਵਿੱਤਰ। ਜਿਹਨਾਂ ਘੋੜਿਆਂ ਤੇ ਚੜ ਜਾਂਦੇ ਮਹਾਤਮਾ ਉਕਾਠੀਆਂ ਵੀ, ਘੋੜੇ ਵੀ, ਜਿਹਨੇ ਸਿੱਖ ਸੰਤ ਸਾਧ ਚੜ ਜਾਂਦੇ, ਤਿੰਨਕੇ ਕਰਮ ਕਾਰਜ ਸਭ ਪਵਿੱਤਰ ਹੈ। ਜੋ ਬੋਲੇ ਹਰ ਹਰ ਰਾਮ ਨਾਮ ਹਰ ਸਾਥੇ, ਜਿਨਕੇ ਪੋਤੇ ਪੁੰਨ ਹੈ ਸੋ ਸਿੱਖ ਗੁਰੂ ਪੈ ਜਾਤੇ। ਉਹਨਾਂ ਦਾ ਸਰੀਰ ਕਿੱਥੇ ਲੱਗ ਜਾਵੇ? ਉਹਨਾਂ ਦੇ ਸਰੀਰ ਦਾ ਸਪਰਸ਼ ਤਾਂ ਗੰਗਾ, ਜਮੁਨਾ, ਗੋਦਾਵਰੀ ਜਿਹੜੀਆਂ ਬਹੁਤ ਪਵਿੱਤਰ ਨਦੀਆਂ ਮੰਨੀਆਂ ਨੇ, ਉਹ ਨਦੀਆਂ ਵੀ ਕਹਿੰਦੀਆਂ ਨੇ ਕਿ ਐਸੇ ਸਾਧੂ ਦੀ ਧੂੜੀ, ਐਸੇ ਸਾਧੂ ਦੇ ਚਰਨ ਸਾਡੇ ਵਿੱਚ ਪੈ ਜਾਣ ਤੇ ਸਾਡੇ ਵਿੱਚ ਜਿਹੜੀ ਮੈਲ ਸੰਸਾਰ ਦੇ ਲੋਕਾਂ ਨੇ, ਦੁਨਿਆਵੀ ਲੋਕਾਂ ਨੇ ਮੈਲ ਸਾਡੇ ਅੰਦਰ ਲਾਈ ਹੈ, ਉਹ ਮੈਲ ਸਾਡੀ ਸਾਧੂ ਦੇ ਚਰਨਾਂ ਦੀ ਧੂੜੀ ਨਾਲ ਪਵਿੱਤਰ ਹੋਵੇਗੀ। ਸਤਿਗੁਰੂ ਦੀ ਬਾਣੀ ਲਿਖਦੀ ਹੈ, ਗੰਗਾ, ਜਮੁਨਾ, ਗੋਦਾਵਰੀ, ਸੌਰਾਸ਼ਤੀ ਕਰੇ ਉਦਮ ਧੂਰ ਸਾਧੂ ਕੀ ਤਾਈ, ਕਿਲਕ ਪੈ ਪਾਪ ਪਰੇ ਹਮਰੇ ਵਿੱਚ, ਹਮਰੀ ਮੈਲ ਧੂਰ ਸਾਧੂ ਕੀ ਦੁਆਈ। ਕਹਿੰਦੇ ਦੁਨੀਆਂ ਨੇ ਸਾਡੇ ਅੰਦਰ ਕਿਲਵਿਕ ਪਾਪ, ਜਿਹੜੇ ਪੁਰਾਣੇ ਜਨਮਾਂ ਜਨਮਾਂਤਰਾਂ ਦੇ ਪਾਪ ਤਾਂ ਅਸੀਂ ਦੁਨੀਆਂ ਦੇ ਲਾ ਦਿੱਤੇ, ਪਰ ਸਾਡਾ ਜਿਹੜਾ ਪਾਪ ਹੈ, ਸਾਡੀ ਮੈਲ, ਉਹ ਸਾਧੂ ਦੀ ਧੂੜੀ ਤੋਂ ਬਿਨਾਂ ਲੈ ਨਹੀਂ ਸਕਦੀ। ਜਿਤਨੀ ਸ੍ਰਿਸ਼ਟ ਤੁਮਰੀ ਮੇਰੇ ਸੁਆਮੀ, ਤਿਤਨੀ ਲੋਚੇ ਧੂੜ ਸਾਧੂ ਕੀ ਤਾਈ, ਜਿਤਨੀ ਸਾਰੀ ਸ੍ਰਿਸ਼ਟੀ ਹੈ ਉਹ ਸਾਧੂ ਦੀ ਧੂੜੀ ਨੂੰ ਲੋਚਦੀ ਹੈ। ਗੁਰੂ ਅਰਜਨ ਦੇਵ ਮਹਾਰਾਜ ਵਚਨ ਕਰਦੇ ਆ, ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕੋ ਆਪਣਾ ਜੀਓ, ਸਾਧ ਕੀ ਧੂੜ ਕਰੋ ਇਸ਼ਨਾਨ, ਸਾਧ ਉੱਪਰ ਜਾਈਏ ਕੁਰਬਾਨ, ਸਾਧ ਸੇਵਾ ਵਡਭਾਗੀ ਪਾਈਏ, ਸਾਧ ਸੰਗ ਹਰ ਕੀਰਤਨ ਗਾਈਏ, ਅਨਕ ਵਿਘਨ ਤੇ ਸਾਧੂ ਰਾਖੇ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ। ਭਾਈ ਅਨੇਕਾਂ ਵਿਘਨਾਂ ਤੋਂ ਸਾਧੂ ਦਾ ਜੇ ਕੋਈ ਮਨੁੱਖ ਬਚਨ ਮੰਨ ਲਵੇ ਤਾਂ ਉਹ ਮਨੁੱਖ ਦੀ ਰੱਖਿਆ ਵੀ ਹੋ ਜਾਂਦੀ ਹੈ। ਗੱਲ ਮਹਾਂਪੁਰਸ਼ਾਂ ਦੇ ਬਚਨ ਦੀ ਹੈ। ਜਿਹੜੇ ਕਿਸੇ ਜਗਿਆਸੂ ਨੇ ਮਹਾਂਪੁਰਖਾਂ ਦਾ ਬਚਨ ਮੰਨ ਲਿਆ, ਗੁਰਬਾਣੀ ਲਿਖਦੀ ਹੈ ਭਾਈ ਮਨੁੱਖ ਦਾ ਪਾਰ ਹੋਣਾ ਤਾਂ ਬੜੀ ਸੌਖੀ ਗੱਲ ਹੈ, ਕਿਸੇ ਸਾਧੂ ਦਾ ਬਚਨ ਮੰਨ ਲਵੇ ਪਾਰ ਹੋਣਾ ਸੌਖਾ, ਕਿਸੇ ਨੂੰ ਪਾਰ ਕਰਨਾ ਬੜੀ ਔਖੀ ਗੱਲ ਹੈ। ਜੇ ਸਤਿਗੁਰ ਬਾਣੀ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਦਾ ਬਚਨ ਹੈ, ਸੰਤੋ ਸਾਗਰ ਪਾਰ ਉਤਰੀਏ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ। ਜਿਨ੍ਹਾਂ ਨੇ ਕੋ ਮਹਾਂਪੁਰਖਾਂ ਦਾ ਬਚਨ ਦੀ ਕਮਾਈ ਕੀਤੀ ਹੈ ਉਹ ਭਾਈ ਸੰਸਾਰ ਦੇ ਭਵ ਸਾਗਰ ਨੂੰ ਤਰ ਗਏ ਨੇ। ਐਸੇ ਜਿੱਦਾਂ ਭਾਈ ਸੂਤ ਤੋਂ ਬਿਨਾਂ, ਧਾਗੇ ਤੋਂ ਬਿਨਾਂ ਮਾਲਾ ਨਹੀਂ ਪਰੋਈ ਜਾ ਸਕਦੀ, ਹਲ ਤੋਂ ਬਿਨਾਂ ਧਰਤੀ ਦੇ ਵਿੱਚ ਬੀਜ ਬੀਜਿਆ ਨਹੀਂ ਜਾ ਸਕਦਾ, ਜੈਸੇ ਹਰ ਹਰ ਬਿਨ ਜੀਵੀ ਨਹੀਂ ਪੂਜੇ, ਸੂਤ ਬਿਨਾਂ ਕੈਸੇ ਮਣੀ ਪਰੋਈਏ, ਤੈਸੇ ਸਾਧੂ ਬਿਨ ਅਵਗਤ ਜਾਈਏ। ਇਹ ਸਤਿਗੁਰ ਦੀ ਬਾਣੀ ਦਾ ਕਥਨ ਹੈ। ਜਿੱਦਾਂ ਭਾਈ ਧਾਗੇ ਤੋਂ ਬਿਨਾਂ ਮਾਲਾ ਬਣਨੀ ਨਹੀਂ, ਹਲ ਤੋਂ ਬਿਨਾਂ ਧਰਤੀ ਬੀਜੀ ਨਹੀਂ ਜਾਣੀ, ਇਸ ਤਰ੍ਹਾਂ ਇਹ ਵੀ ਪੱਕੀ ਗੱਲ ਹੈ ਕਿ ਸਾਧੂ ਤੋਂ ਬਿਨਾਂ ਮਨੁੱਖ ਅਵਗਤ ਚਲੇ ਜਾਂਦਾ। ਇਹ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਸਰਗੁਰੂਵਾਲ ਵਾਲੇ, ਜਿਨ੍ਹਾਂ ਨੂੰ ਯੁੱਗ ਪੁਰਸ਼ ਕਹਿ ਲਈਏ, ਜਾਂ ਭਾਈ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ 17 ਗੁਣ ਲਿਖੇ ਨੇ ਬ੍ਰਹਮ ਗਿਆਨੀਆਂ ਦੇ, ਉਹ 17 ਗੁਣ ਕਿਸੇ ਪੁਰਖ ਦੇ ਵਿੱਚ ਘਟ ਜਾਣ ਤਾਂ ਸਮਝ ਲਓ ਪਰਮੇਸ਼ਰ ਦਾ ਰੂਪ ਹੈ। ਅੱਜ ਤਾਂ ਬਹੁਤ ਵੱਡੀ ਸਾਡੇ ਸਿੱਖ ਧਰਮ ਦੇ ਵਿੱਚ ਇਹ ਗੱਲ ਹੈ ਤੇ ਦੁਨੀਆਂ ਆਮ ਤੌਰ ਤੇ ਸਟੇਜਾਂ ਤੇ ਤੁਸੀਂ ਸੁਣਦੇ ਹੋਵੋਗੇ ਤੇ ਕਿਸੇ ਦੇਹਧਾਰੀ ਨੂੰ ਨਾ ਮਿਲੋ ਭਾਈ, ਕਿਸੇ ਦੇਹਧਾਰੀ ਨੂੰ ਮੱਥਾ ਨਾ ਟੇਕਿਓ ਭਾਈ। ਗੁਰਮੁਖ ਪਿਆਰਿਓ, ਗੁਰੂ ਗ੍ਰੰਥ ਸਾਹਿਬ ਜੀ ਮੱਥਾ ਟੇਕਣ ਨਾਲ ਗੁਰੂ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਦਾ ਬਚਨ ਮੰਨਣ ਨਾਲ ਗੁਰੂ ਨੇ। ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਬਚਨ ਹੀ ਨਹੀਂ ਮੰਨਦਾ ਤੇ ਉਹ ਭਾਈ ਉਹਦਾ ਉਹ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹੀ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕਿਸੇ ਨੂੰ ਕਹਿੰਦੇ ਨੇ ਭਾਈ ਮੱਥਾ ਟੇਕੋ, ਕਿਸੇ ਗੁਰਮੁਖ ਨੂੰ ਮੱਥਾ ਟੇਕ ਦਿਓ ਤਾਂ ਟੇਕ ਦੇਣਾ ਚਾਹੀਦਾ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਜੀ, ਕਿਸੇ ਮਨੁੱਖ ਸਰੀਰ ਵਿੱਚ ਵੀ ਰੱਬ ਦੇ ਦਰਸ਼ਨ ਹੋ ਸਕਦੇ ਨੇ? ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਹੋ ਸਕਦੇ ਨੇ ਭਾਈ, ਜੋ ਪ੍ਰਾਣੀ ਇਸ ਦਿਨ ਭਜੈ ਰੂਪ ਰਾਮ ਤੇ ਜਾਣ, ਜਿਹੜਾ ਦਿਨ ਰਾਤ ਪਰਮੇਸ਼ਰ ਦਾ ਭਜਨ ਕਰਦਾ ਕਹਿੰਦੇ ਪਰਮੇਸ਼ਰ ਦਾ ਰੂਪ ਜਾਣ। ਹਰ ਜਨ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ, ਉਹਦਾ ਤਾਂ ਪਰਮੇਸ਼ਰ ਦਾ ਫਰਕ ਕੋਈ ਨਹੀਂ ਹੈ, ਚਾਹੇ ਉਹ ਕਿਸੇ ਰੂਪ ਵਿੱਚ ਘੁੰਮਦਾ ਹੋਵੇ। ਫਿਰ ਗੁਰਸਿੱਖਾਂ ਨੇ ਕਿਹਾ ਮਹਾਰਾਜ ਇਹ ਤਾਂ ਕੋਈ ਕਿਸੇ ਨੇ ਦੱਸਣਾ ਨਹੀਂ, ਜਿਹੜੇ ਨਾਮ ਨਾਲ ਜੁੜ ਜਾਂਦੇ ਨੇ ਉਹ ਦੁਨੀਆਂ ਨੂੰ ਦੱਸਦੇ ਨਹੀਂ, ਜਿਨ੍ਹਾਂ ਵਿੱਚ ਕਮੀ ਹੁੰਦੀ ਆ ਉਹ ਦੱਸਦੇ ਨੇ, ਬਾਹਰ ਹੋ ਕੇ ਭਾਈ ਉਹ ਦੁਨੀਆਂ ਨੂੰ ਲੱਭਦੇ ਫਿਰਦੇ ਆ। ਜਿਨ੍ਹਾਂ ਦੇ ਵਿੱਚ ਸੁਰਤ ਜੁੜੀ ਪਰਮੇਸ਼ਰ ਨਾਲ ਜੁੜੇ ਹੁੰਦੇ ਆ ਦੁਨੀਆਂ, ਉਹਨਾਂ ਨੂੰ ਲੱਭਦੀ ਫਿਰਦੀ ਆ, ਫਰਕ ਤਾਂ ਇੰਨਾ ਹੀ ਹੈ। ਤੇ ਉਹ ਕਹਿਣ ਲੱਗੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਭਾਈ ਉਹਨਾਂ ਦੇ ਲੱਛਣਾਂ ਤੋਂ ਦੇਖ ਲਓ, ਹਰ ਸੋਗ ਜਾ ਕੇ ਨਹੀਂ ਬੈਰੀ ਨੀਤ ਸਮਾਨ, ਕਹੋ ਨਾਨਕ ਸੁਣ ਰੇ ਮਨਾ ਮੁਕਤ ਤਾਹੇ ਤਾਂ ਜਾ। ਖੁਸ਼ੀ ਗਮੀ ਕਹਿੰਦੇ ਬਰਾਬਰ ਹੋਣ ਤੇ ਦੁਸ਼ਮਣ ਮਿੱਤਰ ਬਰਾਬਰ ਹੋ ਗਏ, ਕਹਿੰਦੇ ਉਹ ਸਮਝ ਲਓ ਮੁਕਤ ਪੁਰਸ਼, ਕਹੋ ਨਾਨਕ ਸੁਣ ਰੇ ਮਨਾ ਮੁਕਤ ਤਾਹੇ ਤਾਂ ਜਾ। ਫਿਰ ਕਹਿੰਦੇ ਉਸਤਤ ਨਿੰਦਿਆ ਨਾਹੀ ਜੇ ਕੰਚਨ ਲੋਹ ਸਮਾਨ, ਕਿਸੇ ਨੂੰ ਉਸਤਤ ਕੀਤਿਆਂ ਖੁਸ਼ੀ ਚੜ ਜਾਵੇ, ਕਿਸੇ ਨਿੰਦਿਆ ਕੀਤੀ ਉਹਨੂੰ ਨਾਰਾਜ਼ਗੀ ਹੋ ਜਾਵੇ, ਗੁੱਸਾ ਚੜ ਜਾਵੇ, ਜਾਂ ਸੋਨਾ ਪਾਈ ਸੋਨੇ ਬਰਾਬਰ ਦਿਸੇ, ਜੇ ਜਿਸ ਨੂੰ ਪਾਈ ਸੋਨਾ ਮਿੱਟੀ ਬਰਾਬਰ ਦਿਸਦਾ ਉਸ ਤੋਂ ਨਿੰਦਿਆ ਬਰਾਬਰ ਹੈ, ਚਾਹੇ ਕਿਸੇ ਨੇ ਗਾਲਾਂ ਕੱਢ ਦਿੱਤੀਆਂ, ਚਾਹੇ ਕਿਸੇ ਨੇ ਵਡਿਆਈ ਕਰ ਦਿੱਤੀ। ਸਤਿਗੁਰੂ ਜੀ ਕਹਿੰਦੇ ਮੁਕਤ ਪੁਰਸ਼ ਹੈ ਉਸ ਤੋਂ ਨਿੰਦਿਆ ਨਾਹੀਂ ਜੇ ਕਾਂਚਨ ਲੋਹ ਸਮਾਨ, ਕਹੋ ਨਾਨਕ ਸੁਣ ਰੇ ਬਿਨਾਂ ਮੁਕਤ ਤਾਹੇ ਤਾਂ ਜਾ। ਇਹ ਉਸ ਪੁਰਸ਼ ਦੇ ਲੱਛਣ ਨੇ, ਹਰਖ ਸੋਗ ਜਾ ਕੇ ਨਹੀਂ ਬੈਰੀ ਮੀਤ ਸਮਾਨ। ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਬਾਣੀ ਹੈ। ਜੋ ਪ੍ਰਾਣੀ ਮਮਤਾ ਤਜੈ ਲੋਭ ਮੋਹ ਹੰਕਾਰ, ਕਹੋ ਨਾਨਕ ਆਪਣ ਤਰੈ ਔਰਨ ਲੈ ਦਿੰਦਾ। ਜੋ ਪ੍ਰਾਣੀ ਸੰਸਾਰ ਦੀ ਮੋਹ ਮਮਤਾ ਤੋਂ ਉੱਤੇ ਉੱਠ ਕੇ ਲੋਭ ਮੋਹ ਹੰਕਾਰ ਦੀ ਜਿਹਦੇ ਅੰਦਰ ਅੰਸ ਕੋਈ ਨਹੀਂ ਹੈ ਉਹ ਕਹਿੰਦੇ ਪੁਰਸ਼ ਮੁਕਤ ਹੈ। ਜਿਹੜਾ ਕੋਈ ਭਾਈ ਸੰਤ ਦੀ ਸੰਗਤ ਕਰਦਾ ਉਹਦੇ ਵਿੱਚੋਂ ਵੀ ਇਹ ਚੀਜ਼ਾਂ ਨਿਕਲ ਜਾਂਦੀਆਂ। ਜੇ ਕਿਸੇ ਅੰਦਰ ਲੋਭ ਦੀ ਅੰਸ਼ ਹੈ, ਮੋਹ ਦੀ ਅੰਸ਼ ਹੈ, ਹੰਕਾਰ ਦੀ ਅੰਸ਼ ਹੈ, ਸਤਿਗੁਰੂ ਜੀ ਕਹਿੰਦੇ ਨਾ ਉਹ ਆਪ ਕਰਦਾ ਤੇ ਨਾ ਹੋਰਨਾਂ ਨੂੰ ਤਾਰਨ ਦੇ ਸਮਰੱਥ ਹੈ। ਜਿਹਦੇ ਅੰਦਰ ਇਹ ਗੱਲਾਂ ਨਹੀਂ ਉਹ ਆਪ ਦਾ ਤਰਿਆ ਹੋਇਆ ਪੁਰਖ ਹੈ, ਉਹ ਲੋਕਾਂ ਨੂੰ ਤਾਰਨ ਦੇ ਸਮਰੱਥ ਹੁੰਦਾ। ਐਸੇ ਮਹਾਂਪੁਰਖ ਦੀ ਯਾਦ ਵਿੱਚ ਆਪਾਂ ਜੁੜ ਕੇ ਬੈਠੇ ਹਾਂ, ਜਿਨ੍ਹਾਂ ਨੂੰ ਅੱਜ ਵਿਸ਼ਵ ਦੇ ਵਿੱਚ ਦੁਨੀਆਂ ਜਾਣਦੀ ਹੈ। ਜਿਸ ਵੀ ਕਿਸੇ ਦੁਨੀਆਂ ਦੀ ਸਟੇਜ ਤੇ ਅੱਜ ਗੱਲ ਕਰੋ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਨਾਮ ਦੀ, ਅੱਜ ਦੁਨੀਆਂ ਤੁਹਾਨੂੰ ਹਰੇਕ ਜਗ੍ਹਾ ਤੇ ਬਾਬਾ ਜਵਾਲਾ ਸਿੰਘ ਜੀ ਦਾ ਨਾਮ ਮਿਲੇਗਾ। ਉਹਨਾਂ ਦੇ ਚਰਨਾਂ ਚੋਂ ਭਰੋਸਾਈ ਸ਼ਖਸੀਅਤ ਸੰਤ ਬਾਬਾ ਹਰੀ ਸਿੰਘ ਜੀ ਮਕੇਰੀਆਂ ਵਾਲੇ, ਕਿਉਂਕਿ ਜਿਨ੍ਹਾਂ ਦੇ ਰਾਹੀਂ ਇਹ ਪਰਿਵਾਰ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਆਏ ਸੀ, ਉਹਨਾਂ ਦੀ ਯਾਦ ਅੱਜ ਆਪਾਂ ਜੁੜ ਬੈਠੇ ਹਾਂ। ਐਸੇ ਮਹਾਂਪੁਰਖਾਂ ਦੀ ਯਾਦ ਭਾਈ ਮਨਾਉਣ ਵਾਸਤੇ, ਰੱਬ ਦੀ ਯਾਦ ਕਹਿ ਲਓ, ਕਿਸੇ ਦੇ ਬੱਚਿਆਂ ਦੀ ਯਾਦ ਮਨਾਉਂਦੇ ਆ ਤੁਸੀਂ ਤਾਂ ਸਮਝ ਲਓ ਉਹਦੇ ਬਾਪ ਦੀ ਵਡਿਆਈ ਹੈ। ਹਰ ਦਰਸ਼ਨ ਕੀ ਉਸਤਤ ਸਾਹ, ਹਰ ਕੀ ਵਡਿਆਈ, ہر اپنی وڈیائی بھاو دی جن کا جے کار کرائی جدو رب دیا بندیا نے تسی جے جے کار کرو گے تو رب کی جے جے کار نال ہی ہو جانی تا ستگرو جی کے حکم نامہ جو ستگرو جی نے کرپا کیتی ہے کچھ دنوں تو سہج پاٹ پرارمبھ کیتے سی جو گرو گرنتھ صاحب جی مہاراج پوتر باڑی کے حکم نامے آپ سنگت نے سربن کیتے ہیں جی سری راگ کے چوتھے پاتشاہ گرو رام داس مہاراج کا حکم نامہ ہے چھ سات سنگ جن بھی باڑی ہے وہ ساری راگاں دے وچ درج کیتی ہے یہ جن راگ نے انہیں راگاں سارے کی گنتی صاحب شری گرو گرنتھ صاحب جی کے آخری پنے سے راگ مالا کہندے ہیں ہر ایک راگ کا نام لکھا وہ استریاں لکھیا نے وہ پترا کے نام لکھے یہ جیت سری راگ کے ساتھ ساتھ سنگت جی ستگرو جی نے یہ جڑا حکمنامہ گرو رام داس مہاراج کا حکمنامہ وہ تھوڑے سمے واسطے بچار کرنے ہیں ستگرو جی لکھتے جن ہر ہردے نام نہ بسو تین مات کی جے ہر بنج مندر بس جانا چیز ہور ہوں تو جپ لینا کچھ ہور چیز ہوں کسی پتھر تے پانی پا دیو پتھر پانی وچ پیا ضرور رہندا او دے اندر رچ جانا ہور چیز ہے پانی اندر وچ او دے سما جانا ہور چیز ہے پانی اوپر او دے گھمدا رہنا ہور چیز ہے ایک جیو نال جپتے رہنا کچھ ہور چیز گل ہے بھائی اندر ہردے وچ سما جانا دھیان لانی گل جہی جنہ ہر ہردے نام نہ جپیو جن پائی پرمیشر کا نام جیب کر کے نہیں جپیا جا پائی اندر آتم من کر کے نہیں دھیایا ستگرو جی کہندے وہ تھانو بہت تھوڑے پرکھ ملن گے پہلی گل تو ہے ہی پرکھ بہت تھوڑے باقی آپ سارے ٹھیک ہے بہت سارے گرمکھ تھانو دسن گے گردوار میں سیوا کرتے دسن گے یا مہاپرکھا کی سنگت کرتے دسن گے پر یہ گل بہت تھوڑے پرکھا کو ہوئے گی جنہ کے ہردے چ نام بس جانا انہوں کی نشانی بکری ہے وہ پھر سنسار کسی کا حق نہیں کھانے پہلی گل تو کسی کا حق نہیں جہاں کوئی مہاپرکھ جہاں گرو گرنتھ صاحب کا سکھ ہے نا جی کوئی سکھ کسی کا حق کھاوے گرو گرنتھ صاحب کہتے میرا سکھ نہیں ہے ستگرو باڑی میں لکھتے ہیں گر پیر ہم آتاں پرے جا مردار نہ کھائے حق پرایا نانکا اس سور اس گائے جی کسی کا حق کھائی جائے کہے میں مہاپرشاں کا سیوک ہوں گرو گرنتھ صاحب کہتے ساڈا سکھ نہیں ہے وہ چاہے ایتھے کہار پہ چاہے نرگاج کہار پہ مت پریکھا کسی نو رہ جائے جنہ مرضی مہاپرشاں کے نیڑے ہو کے بیٹھی جائے جی وہ کسی کا حق کھاندا گرو گرنتھ صاحب کہتے اسی تھی ہم نہیں پاپا مت وہ جانو مہاپرش کا سیوک ہے اینو ہیرا پھیری کر اینو ہیرا پھیری کر وہ سادھو کا سیوک نہیں ہے وہ مہاپرش کا سیوک نہیں ہے مہاپرش کا سیوک نہ ہوا جہاں کسی کا حق نہیں کہتا گربانی لکھتی ہے جہاں کسی کا حق سنت بابا جوالا سنگھ جی مہاراج حق بال والے نے ایک بار کسی نے بچن کیتا سی کہندے مہاراج نے کسی کا حق نہ نہیں کھانا گربانی لکھتی کسی کا نہیں کھانا چاہیے کلے گرو گرنتھ صاحب جی نہیں باقی بھگوت گیتا ہور بھی جن دھارمک گرنتھ نے سارے مہاپرشاں دے وہ سارے یہ کہتے کہ اپنا حق کھاؤ کسی کا حق نہ کھاؤ تے بابا جوالا سنگھ جی مہاراج نے کسی گرمکھ نے کیا مہاراج کسی کا حق تو نہیں کھانا گورنمنٹ کا حق کھا لیے گورنمنٹ کی چوری کر لیے تے دوجی گل بھی گرو نانک صاحب دے گھر کا لنگر کا پرشادا چک کے کہندے کوڑ ہٹ جاتا کہ مہاراج یہ گل سچی ہے کہ جھوٹھی ہے وہ کسی نے سوال کیتا سی بھائی مہاپرشاں تو میرا سوال پوچھ کے دسیں جدو گرمکھ پیارا بابا جوالا سنگھ جی مہاراج کے کول آیا بڑے لنگر کی گل ہے تو بابا جوالا سنگھ جی مہاراج کہتا مہاراج میرا ایک سوال ہے کہ گورنمنٹ کی چوری کر لیے تو دوجی گل یہ بھائی مہاراج گرو نانک صاحب کے گھر کا لنگر کا پرشادا چک کے کوڑ ہٹ جاتا ہے سچی گل ہے بابا جوالا سنگھ جی مہاراج کہنے لگے بھائی پہلی گل تو سوال تیرا نہیں ہے وہ کہتا جی سوال میرا نہیں ہے جن سوال کیا وہ ہمت نہیں سی تھوڑے سامنے آ کے کھڑنے انہیں کہا مجھے جواب لے کے دے دے بابا جوالا سنگھ جی مہاراج کہنے لگے کہ گرمکھا جی تو گورنمنٹ کی چوری کرنی ہے اے جن سڑکوں کے کنڈے درخت کھڑے ہیں یا جنگل میں درخت کھڑے ہیں یہ سارے گورنمنٹ کے چورے ہی کھڑے ہیں یہ ہوں درخت کی چونی میں آئے ہیں کیونکہ چار شرینیاں میں ساری سرشٹی بنتی ہے انڈج جیڑج سیت اتپ انڈج جڑے آنڈیا تو پیدا ہوں جیڑا جی جڑے آپ جیل تو پیدا ہونے پشو آپ سارے منک یہ جیل تو پیدا ہوں سیت اج وہ ہوں جڑے سمے موسم انسار پیدا ہو جاندے موسم انسار مر جاندے مچھر مکھیاں آدک پبکھڑ آدک ہوں وہ تو کچھ شرینی ہے درخت ہوں ਬਨਸਪਤੀ ਜਿੰਨੀ ਆ ਇਹ ਸਾਰੀ ਉਤਭੁਜ ਸ਼੍ਰੇਣੀ ਵਿਚ ਆਉਂਦੀ। ਬਾਬਾ ਜਵਾਲਾ ਸਿੰਘ ਮਹਾਰਾਜ ਕਹਿਣ ਲੱਗੇ ਭਾਈ ਜਿੰਨੇ ਸੜਕਾਂ ਦੇ ਕੰਢੇ ਦਰਖਤ ਖੜੇ ਆ ਇਹ ਸਮਝ ਲਾ ਗੌਰਮੈਂਟ ਦੇ ਚੋਰ ਖੜੇ ਆ, ਇਹਨਾਂ ਨੇ ਆਪਣਾ ਸਰੀਰ ਵੇਚ ਵਿਚ ਕੇ ਹੁਣ ਗੌਰਮੈਂਟ ਦਾ ਘਰ ਪੂਰਾ ਕਰਨਾ। ਉਹ ਕਹਿੰਦੇ ਮਹਾਰਾਜ ਦੂਜਾ ਸਵਾਲ, ਕਹਿੰਦੇ ਦੂਜਾ ਸਵਾਲ ਦਾ ਜਵਾਬ ਇਹ ਆ ਕਿ ਗੁਰੂ ਨਾਨਕ ਸਾਹਿਬ ਦੇ ਘਰ ਦਾ ਲੰਗਰ ਦਾ ਪ੍ਰਸ਼ਾਦਾ ਛੱਕ ਕੇ ਕੋਲ ਫੜ ਜਾਂਦਾ, ਪਰ ਬਈ ਜਾਂ ਤਾਂ ਲੰਗਰ ਵਿਚ ਕੋਈ ਪੈਸਾ ਟਕਾ ਪਾ ਦੇਵੇ ਜਾਂ ਸੇਵਾ ਕਰੇ। ਜੇ ਕੰਮ ਕਰੋ ਤੁਸੀਂ ਆਪਣਾ ਤੇ ਲੰਗਰ ਛਕੋ ਗੁਰੂ ਨਾਨਕ ਦਾ, ਫਿਰ ਕੋਲ ਹਟਣਾ ਨੀ, ਪੈ ਤਾਂ ਜਾਊਗਾ ਹਟਣਾ ਨੀ। ਸੋ ਗੁਰਮੁਖ ਪਿਆਰਿਓ, ਇਹ ਜਿਹੜੀ ਮਹਾਂਪੁਰਖਾਂ ਦੀ ਸਿੱਖਿਆ, ਜਿਹੜੇ ਉਹਨਾਂ ਦੀ ਸਿੱਖਿਆ ਦੇ ਚੱਲਦੇ ਉਹਨਾਂ ਦੇ ਸੇਵਕ ਕਹਾਉਂਦੇ। ਜੇ ਲੋਕਾਂ ਦੀ ਕੋਈ ਕਿਸੇ ਦੀ ਜ਼ਮੀਨ ਸਾਂਭ ਹੇਰਾ ਫੇਰੀ ਕਰਕੇ ਕੋਈ ਕਿਸੇ ਦਾ ਪਲਾਟ ਸਾਂਭ, ਉਹ ਮਹਾਂਪੁਰਖ ਦਾ ਸੇਵਕ ਨਹੀਂ ਕਿਹਾ ਜਾਂਦਾ। ਗੁਰਬਾਣੀ ਉਹਨੂੰ ਕਹਿੰਦੀ ਨੀ ਮੇਰਾ ਸਿੱਖ। ਇਸ ਕਰਕੇ ਸਾਧ ਸੰਗਤ ਜੀ, ਸਤਿਗੁਰੂ ਕਹਿੰਦੇ ਜਿਹਦੇ ਹਿਰਦੇ ਚ ਪਰਮੇਸ਼ਰ ਦਾ ਨਾਮ, ਪਹਿਲੀ ਗੱਲ ਤਾਂ ਹਿਰਦੇ ਅੰਦਰ ਵਸਣਾ ਹੀ ਬੜੀ ਔਖੀ ਗੱਲ ਹੈ। ਇੱਕ ਵਾਰੀ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਵਿੱਚ ਕੋਈ ਮਹਾਂਪੁਰਖ ਆਏ ਗੁਰਮੁਖ ਪਿਆਰੇ, ਉਹ ਕਹਿੰਦਾ ਬਾਬਾ ਜੀ ਇਹ ਤਾਂ ਜਿਹੜੇ ਸੰਸਾਰ ਦੇ ਅੱਖਰ ਰਹਿਣੇ ਵਾਲੇ ਨਹੀਂ ਹੈ। ਕਬੀਰ ਸਾਹਿਬ ਦੀ ਬਾਣੀ ਹੈ, ਜਿਉਂ ਪ੍ਰਭਾਤੇ ਤਾਰੇ ਖਿਸੇ ਤਿਉਂ ਇਹ ਖਿਸੇ ਸਰੀਰ, ਇਹ ਦੋਏ ਅੱਖਰ ਨਾ ਖਿਸੇ ਇਉਂ ਕਹਿ ਰਮੇ ਕਬੀਰ। ਵੀ ਕਬੀਰ ਸਾਹਿਬ ਨੇ ਦੋ ਅੱਖਰ ਦੱਸੇ ਹੈ, ਤੇ ਮਹਾਰਾਜ ਉਹ ਦੋ ਅੱਖਰ ਜਦ ਅੰਦਰ ਕਿਸੇ ਜੀਵ ਦੇ ਆ ਜਾਂਦੇ ਆ ਤਾਂ ਕੋਈ ਭੁਲੇਖਾ ਤਾਂ ਨਹੀਂ ਰਹਿ ਜਾਂਦਾ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿਣ ਲੱਗੇ ਬਾਬਾ ਜੀ ਅੱਖਰ ਅੰਦਰ ਵੱਸਦਾ ਹੀ ਤਾਂ ਆਏ ਜਦ ਭੁਲੇਖਾ ਚੱਕ ਹੋ ਜਾਂਦਾ, ਜਿੰਨਾ ਚਿਰ ਭੁਲੇਖਾ ਰਹਿੰਦਾ ਅੱਖਰ ਅੰਦਰ ਵੱਸਦਾ ਹੀ ਨਹੀਂ ਹੈ, ਭੁਲੇਖੇ ਚ ਤੁਰਿਆ ਫਿਰਦਾ ਰਹਿੰਦਾ ਹੈ। ਜਦੋਂ ਭੁਲੇਖਾ ਚੱਕ ਹੋ ਗਿਆ ਤੇ ਅੱਖਰ ਅੰਦਰ ਵੱਸਦਾ ਹੀ ਤਾਂ ਆਇਆ, ਉਹ ਪਹਿਲਾਂ ਉਦਾਂ ਵੱਸਦੇ ਨਹੀਂ ਆ। ਜਿਸ ਪੁਰਖ ਦੇ ਅੰਦਰ ਵੱਸ ਗਏ ਸਤਿਗੁਰੂ ਜੀ ਕਹਿੰਦੇ ਜਿਨ ਹਰ ਹਿਰਦੇ ਨਾਮ ਨਾ ਵਸੇ, ਜਿਨ੍ਹਾਂ ਦੇ ਅੰਦਰ ਨਹੀਂ ਵਸਿਆ, ਜਿਹੜੇ ਵੱਸ ਗਏ ਉਹਨਾਂ ਦੀ ਗੱਲ ਨਹੀਂ, ਜਿਨ੍ਹਾਂ ਦੇ ਅੰਦਰ ਨਹੀਂ ਵਸਿਆ ਤਿੰਨ ਮਾਤ ਕੀ ਜੇ ਹਰ ਬਾਂਝ। ਬਾਂਝ ਕਹਿੰਦੇ ਨੇ ਜਿਸ ਮਾਤਾ ਨੂੰ ਕੋਈ ਔਲਾਦ ਪੈਦਾ ਨਾ ਹੋਈ ਹੋਵੇ, ਜਿਹਨੂੰ ਕੋਈ ਪੁੱਤਰ ਪੈਦਾ ਨਾ ਹੋਵੇ, ਕਹਿੰਦੇ ਬਾਂਝ। ਤੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਕਿ ਇਸਦਾ ਪੁੱਤਰ ਕੋਈ ਨਾਮ ਜਪਣ ਵਾਲਾ ਜਿਹਦੇ ਹਿਰਦੇ ਚ ਨਹੀਂ ਨਾਮ ਵਸਿਆ ਉਹਦੀ ਮਾਤਾ ਬਾਂਝ ਹੋ ਜਾਵੇ ਚੰਗੀ ਗੱਲ ਹੈ, ਹੋਰ ਨਾ ਕੋਈ ਦਾ ਜੰਮ ਪਵੇ। ਜੇ ਕੁਲਪੂਤ ਨਾ ਗਿਆਨ ਵਿਚਾਰੀ ਵਿਧਵਾ ਕਸਣੀ ਪਈ ਮਹਤਾਰੀ, ਜਿਹਦਾ ਪੁੱਤ ਗਿਆਨ ਵਿਚਾਰ ਵਾਲਾ ਨਹੀਂ ਕਹਿੰਦੇ ਉਹ ਵਿਧਵਾ ਹੋ ਜਾਂਦੀ ਚੰਗੀ ਗੱਲ ਸੀ। ਉਦਾਂ ਦਾ ਪੈਦਾ ਹੋਵੇ ਕਹਿੰਦੇ ਉਹਦਾ ਫਾਇਦਾ ਕੀ ਹੋਇਆ, ਨਾਮ ਧੋਣੀ ਨਾ ਸਾਖਤ ਪੁਰਸ਼ਾਂ ਦਾ ਤਾਂ ਆਉਣਾ ਹੀ ਵੈਸੇ ਹੀ ਸੰਸਾਰ ਵਿੱਚ, ਜਿੱਦਾਂ ਪਸ਼ੂ ਆ ਗਏ ਜਿੱਦਾਂ ਉਹ ਆ ਗਏ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਬਾਣੀ ਹੈ, ਜਿਹੜੇ ਭਾਈ ਏਕ ਭਗਤ ਭਗਵਾਨ ਜੇ ਪ੍ਰਾਣੀ ਕੇ ਨਾਹੀ ਮਨ, ਸਰੀਰ ਜ਼ਰੂਰ ਮਨੁੱਖ ਦਾ, ਜਿਹਦੇ ਅੰਦਰ ਪਰਮੇਸ਼ਰ ਦੀ ਭਗਤੀ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਸੂਕਰ ਕਹਿੰਦੇ ਸੂਰ ਨੂੰ, ਸਵਾਨ ਕਹਿੰਦੇ ਕੁੱਤੇ, ਕਹਿੰਦੇ ਸੂਰ ਤਾਂ ਕੁੱਤੇ ਦਾ ਤਨ ਜਿੱਦਾਂ ਉਹਨੂੰ ਮਿਲਿਆ ਉਦੇ ਇਸ ਮਨੁੱਖ ਨੂੰ ਮਿਲ ਗਿਆ। ਜਦ ਰੱਬ ਦੀ ਭਗਤੀ ਅੰਦਰ ਕੋਈ ਨੀ, ਪਸ਼ੂਆਂ ਨੇ ਵੀ ਖਾ ਲਿਆ ਪੀ ਲਿਆ, ਪਸ਼ੂਆਂ ਦੇ ਬੱਚੇ ਵੀ ਹੈਗੇ ਨੇ, ਪਸ਼ੂਆਂ ਨੂੰ ਦੁਸ਼ਮਣ ਮਿੱਤਰ ਦੀਦਾ, ਤੇ ਸਾਰੀ ਪਸ਼ੂਆਂ ਨੂੰ ਗਿਆਨ ਹੈ ਤੇ ਉਸ ਪੁਰਖ ਨੂੰ ਵੀ ਗਿਆਨ ਹੈ। ਕਹਿੰਦੇ ਸਿਰਫ ਫਰਕ ਇੰਨਾ ਹੀ ਹੈ ਕਿ ਜਿਸ ਪੁਰਖ ਦੇ ਅੰਦਰ ਭਗਤੀ ਨਹੀਂ ਉਸ ਸੂਰ ਤਾਂ ਕੁੱਤੇ ਦੇ ਬਰਾਬਰ ਦਾ ਤਨ ਹੈ। ਇਹ ਗੁਰਮੰਤਰ ਹੀਣਸ ਜੋ ਪ੍ਰਾਣੀ ਤਰਗੰਤ ਜਨਮ ਭਰਸਣ ਹੈ, ਉਕਰ ਹੈ ਉਕਰ ਹੈ ਦਰਦ ਵੈ ਕਾਕੇ ਸਰਪ ਨੇ ਕੋਲ ਖਲ ਹੈ। ਇਹ ਸੰਸਕ੍ਰਿਤੀ ਸਲੋਕਾਂ ਦਾ ਸਾਧ ਸੰਗਤ ਦੀ ਵਚਨ ਹੈ। ਕਹਿੰਦੇ ਜਿਹੜੇ ਗੁਰੂ ਦੇ ਮੰਤਰ ਤੋਂ ਹੀਣੇ ਪੁਰਸ਼ ਨੇ ਪੰਜ ਚੂਨਾ ਸਭ ਤੋਂ ਭੈੜੀਆਂ ਲੁਕੀਆਂ ਨੇ। ਕੁੱਕਰ ਹੈ ਕੁੱਤੇ ਨੂੰ, ਸੂਕਰ ਹੈ ਸੂਰ ਨੂੰ, ਕੁੱਕਰ ਹੈ ਸੂਕਰ ਹੈ ਗਰਦ ਵੈ ਗਰਦ ਗਧਾ, ਤੇ ਸੱਪ ਤੇ ਕਾਂ ਕੁੱਤੇ ਗਧੇ ਸੱਪ ਤੇ ਸੂਰ, ਇਹ ਚੂਨਾ ਪੰਜ ਕਹਿੰਦੇ ਸਮਝ ਲਓ ਉਹਨਾਂ ਦੇ ਬਰਾਬਰ ਹੀ ਨੇ, ਨਾਨਕ ਤੋਂ ਲੱਗਦਾ ਹੈ। ਤਾਂ ਸਤਿਗੁਰੂ ਜੀ ਬਾਣੀ ਵਿੱਚ ਲਿਖਦੇ ਜਿਨ ਹਰ ਹਿਰਦੇ ਨਾਮ ਨਾ ਦੱਸਿਓ ਤਿੰਨ ਮਾਤ ਕੀਜੇ ਹਰ ਪਾਂਝਾ, ਤੇ ਕਹਿੰਦੇ ਉਹਨਾਂ ਦੀ ਮਾਤਾ ਸੱਚੇ ਪਾਤਸ਼ਾਹ ਬਾਂਝ ਹੋ ਜਾਂਦੀ ਤਾਂ ਚੰਗੀ ਗੱਲ ਸੀ, ਐਸੇ ਮੂਰਖ ਦਾ ਕੀ ਫਾਇਦਾ ਸੰਸਾਰ ਵਿੱਚ ਜਨਮ ਲੈਣ ਦਾ, ਉਹ ਤਾਂ ਜਿਹੇ ਜੇ ਪਸ਼ੂ ਆਏ ਹਲੇ ਪਸ਼ੂ ਮਰੇ, ਪਸ਼ੂ ਦਾ ਸੰਸਾਰ ਵਿੱਚ ਵੀ ਕੰਮ ਸਵਾਰਦਾ, ਸਾਖਤ ਪੁਰਸ਼ ਦਾ ਤਾਂ ਕਹਿੰਦੇ ਦਰਸ਼ਨ ਵੀ ਮਾੜਾ। ਕਬੀਰ ਸਾਹਿਬ ਕਹਿੰਦੇ ਸਾਖ ਪਸੰਦ ਨਾ ਕੀਤੀ ਹੈ, ਦੂਰੋਂ ਜਾਈਏ ਭਾਗ ਬਾਸਨ ਕਾਰੋ ਪਰਸੇ ਤੋ ਕੁਛ ਵਾਧੇ ਦਾਗ, ਕਿਤੇ ਵੀ ਨੱਠਣਾ ਨਹੀਂ ਦੱਸਿਆ। ਕਹਿੰਦੇ ਸਾਖਤ ਪੁਰਸ਼ ਦੀ ਸੰਗਤ ਨਾ ਕਰੇ, ਜਿਹੜਾ ਨਾਮ ਤੋਂ ਟੁੱਟਾ ਹੋਇਆ ਪੁਰਖ ਉਹਦੀ ਸੰਗਤ ਨਾ ਕਰੇ। ਜਿਸ ਵੇਲੇ ਤੁਸੀਂ ਉਹਦੀ ਸੰਗਤ ਕਰੋਗੇ ਤੁਸੀਂ ਵੀ ਪਰਮੇਸ਼ਰ ਨਾਲ ਟੁੱਟ ਜਾਓਗੇ, ਉਹਦੇ ਬਚਨ ਹੀ ਐਸੇ ਨੇ, ਉਹ ਬਚਨ ਹੀ ਐਸੇ ਕਰੇਗਾ। ਸਾਖਤ ਬਚਨ ਵਿਸ਼ਵਾ ਜੀ ਦੱਸ ਗਿਆ, ਸਾਖਤ ਦਾ ਬਚਨ ਹੀ ਐਸਾ ਜਿਹੜਾ ਪਿੱਛੂ ਡੰਗ ਮਾਰਦਾ, ਇਸ ਤਰ੍ਹਾਂ ਉਹ ਡੰਗ ਮਾਰਦਾ, ਉਹਨੇ ਉਦਾਂ ਦਾ ਹੀ ਬਚਨ ਕਰਨਾ, ਉਹਦੇ ਹਿਰਦੇ ਤੇ ਉਦਾਂ ਦੀ ਸਾਧ ਸੰਗਤੀ ਸੱਟ ਮਾਰਨੀ ਹੈ। ਤਾਂ ਸਤਿਗੁਰੂ ਕਹਿੰਦੇ ਤਿੰਨ ਸੁਣੀ ਦੇਹ ਤੇਰੇ ਬਿਨ ਨਾਵੇਂ, ਉਹ ਇੱਕ ਖੱਪ ਹੋਏ ਤਰੰਗ। ਸੁਣੀ ਦੇਹ ਦਾ ਮਤਲਬ ਹੁੰਦਾ ਜਿੱਦਾਂ ਸੁਣੇ ਮਕਾਨ ਵਿੱਚ ਕੋਈ ਰਹਿੰਦਾ ਨਾ ਹੋਵੇ, ਮਕਾਨ ਸੁਣਨਾ ਹੋਵੇ, ਇਦਾਂ ਚ ਸਤਿਗੁਰੂ ਜੀ ਬਾਣੀ ਵਿਚ ਕਹਿੰਦੇ ਬਾਣੀ ਵਿਚ ਇਹ ਲਿਖਦੇ ਨੇ ਜਿਨ੍ਹਾਂ ਪੁਰਖਾਂ ਦੇ ਅੰਦਰ ਭਾਈ ਨਾਮ ਦਾ ਕੋਈ ਕਣੀ ਨਹੀਂ ਪਰਮੇਸ਼ਰ ਦੇ ਸਮਝ ਲਓ ਦਰ ਕਰਦੋ ਜਿਨ੍ਹਾਂ ਅੰਦਰ ਗਿਆਨ ਨਹੀਂ ਪੈਗੀ ਨਾ ਹੀ ਬਿੰਦ ਨਾਨਕ ਮੋਇਆ ਕਾਕਿਆ ਮਾਰਨਾ ਜੇ ਆਪ ਮਾਰੇ ਗੋਬਿੰਦ ਜਿਨ੍ਹਾਂ ਦੇ ਅੰਦਰ ਕੋਈ ਗਿਆਨ ਵਿਚਾਰ ਦੀ ਗੱਲ ਨਹੀਂ ਹੈ ਅੰਦਰ ਪਰਮੇਸ਼ਰ ਦਾ ਭੈ ਨਹੀਂ ਹੈ ਕਹਿੰਦੇ ਉਨ੍ਹਾਂ ਨੂੰ ਕਿਸੇ ਨੇ ਕੀ ਮਾਰਨਾ ਉਹ ਤਾਂ ਰੱਬ ਦੇ ਹੀ ਮਾਰੇ ਹੋਏ ਨੇ ਉਹ ਤਾਂ ਮਰੇ ਹੋਏ ਨੇ ਜਿੱਦਾਂ ਉਹ ਫਿਰ ਮਰੇ ਹੋਏ ਕਹਿੰਦੇ ਕਿਸੇ ਦੀ ਭਈ ਇਹਦੀ ਤਾਂ ਭਾਈ ਇਹਦਾ ਆਤਮਾ ਮਰੀ ਹੋਈ ਸਮਝ ਲਓ ਇਹਨੂੰ ਕੋਈ ਅਣਖ ਨਹੀਂ ਇਹਦੀ ਜ਼ਮੀਰ ਮਰ ਗਈ ਹੈ ਜਿਹਦੇ ਅੰਦਰ ਭਾਈ ਨਾਮ ਦੀ ਕਣੀ ਨਹੀਂ ਸਤਿਗੁਰੂ ਜੀ ਕਹਿੰਦੇ ਪੁਰਖ ਮਰਿਆ ਹੋਇਆ ਸਮਝ ਲਓ ਤਿੰਨ ਸੁਣੀ ਦੇ ਫਿਰੇ ਬਿਨ ਨਾਵੇਂ ਨਾਮ ਤੋਂ ਬਿਨਾਂ ਸਰੀਰ ਸੁਣਨਾ ਕੋਈ ਖਪ ਖਪ ਹੋਏ ਕਰਾਂਝਾ ਖਪ ਖਪ ਕੇ ਸਾਧ ਸੰਗੀ ਸੰਸਾਰ ਵਿੱਚੋਂ ਇਹਦੇ ਜੰਮ ਪਿਆ ਮੁੜ ਗਿਆ ਜੰਮ ਪਿਆ ਫੇਰ ਮਰ ਗਿਆ ਜੰਮ ਪਿਆ ਫੇਰ ਮਰ ਗਿਆ ਤਾਂ ਸਤਿਗੁਰੂ ਜੀ ਕਹਿੰਦੇ ਮੇਰੇ ਮਨ ਜਪ ਰਾਮ ਨਾਮ ਹਰ ਮਝ ਆਮ ਤੌਰ ਤੇ ਗੱਲ ਜਿਹੜੀ ਸਾਡੀ ਉਮਰ ਦੇ ਨੇ ਹੁਣ ਤਾਂ ਬੌਧਾਂ ਨੂੰ ਜੋੜਨਾ ਹੀ ਹਟ ਗਏ ਮਾਝਾ ਕਹਿੰਦੇ ਜਦ ਚਵਾਲਦਾ ਸੁਹਾਗਾ ਜੋੜਦੇ ਹੁੰਦੇ ਸੀ ਤਾਂ ਵਿਚਾਲੇ ਇੱਕ ਰੱਸੀ ਪਾ ਲੈਂਦੇ ਸੀ ਉਹ ਰੱਸੀ ਤਾਂ ਪਾ ਲੈਂਦੇ ਸੀ ਵੀ ਦੋਏ ਜੋਗਾਂ ਉਰੇ ਪਰੇ ਨਾ ਹੋ ਜਾਣ ਜਾਂ ਦੋਏ ਜੋਗਾਂ ਜਾਣ ਇੱਕ ਸਾਈਡ ਨੂੰ ਜਾਣ ਉਹਨੂੰ ਕੋਈ ਮਾਨਵੀ ਕਹਿ ਦਿੰਦਾ ਸੀ ਕੋਈ ਮਾਝਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਾਝਾ ਲਿਖਿਆ ਸਿੱਖ ਦੇ ਤਾਂ ਗੁਰੂ ਦੇ ਅੰਦਰੋਂ ਮਾਝਾ ਇੱਕ ਸਾਈਡ ਵਿਚਾਲੇ ਹੋਣਾ ਚਾਹੀਦਾ ਜਿੱਧਰ ਨੂੰ ਗੁਰੂ ਜਾਵੇ ਸਿੱਖ ਦੇ ਮਗਰ ਜਾਵੇ ਸਿੱਖ ਕਹਿੰਦੇ ਉਹਨੂੰ ਨੇ ਜਿਹੜਾ ਗੁਰੂ ਦੀ ਸਿੱਖਿਆ ਗ੍ਰਹਿਣ ਕਰਦਾ ਜਿਹੜਾ ਗੁਰੂ ਦੀ ਸਿੱਖਿਆ ਗ੍ਰਹਿਣ ਨਹੀਂ ਕਰਦਾ ਉਹ ਸਿੱਖ ਨਹੀਂ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਕਹੇ ਮੁਤਾਬਕ ਨਹੀਂ ਚੱਲਦਾ ਉਹ ਸਿੱਖ ਨਹੀਂ ਹੈ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹ ਕੇ ਦੇਖੋ ਸਾਧ ਸੰਗਤ ਜੀ ਉਹਦੇ ਵਿੱਚ ਉਸ ਵੇਲੇ ਤਾਂ ਸਿੱਖ ਧਰਮ ਚੱਲਿਆ ਵੀ ਨਹੀਂ ਸੀ ਭਾਈ ਗੁਰਦਾਸ ਜੀ ਨੇ ਇੱਕ ਬਚਨ ਲਿਖਿਆ ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਣ ਨਾਈ ਕਹਿੰਦੇ ਕਬੀਰ ਦਾ ਪ੍ਰਤਾਪ ਸੁਣ ਕੇ ਸੈਣ ਨਾਈ ਦੂਜਾ ਸਿੱਖ ਹੋਇਆ ਰਾਮਾਨੰਦ ਦਾ ਜਿਹਨੇ ਸਿੱਖਿਆ ਗ੍ਰਹਿਣ ਕੀਤੀ ਉਹ ਸਿੱਖ ਤਾਂ ਸਤਿਗੁਰੂ ਕਹਿੰਦੇ ਵੀ ਜਿਹੜਾ ਸਿੱਖ ਹੈ ਉਹ ਗੁਰੂ ਦੇ ਹੁਕਮ ਅੰਦਰ ਹੋਵੇ ਜੋ ਗੁਰ ਕਹੇ ਸੋਈ ਪਲ ਮਾਨੋ ਹਰ ਹਰ ਕਥਾ ਨਿਰਾਲੀ ਗੁਰਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੇ ਸੋਈ ਪਲ ਮਾਨੋ ਜੋ ਗੁਰੂ ਨੇ ਕਿਹਾ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਕਿਹਾ ਗੁਰੂ ਤਾਂ ਆਪਾਂ ਸਾਰੇ ਕਹੀ ਕਹਿੰਦੇ ਬਹੁਤ ਸਾਰੇ ਸਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਹੈ ਜੇ ਉਹਨਾਂ ਨੂੰ ਕਹੀਏ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਬਚਨ ਮੰਨਦੇ ਗੁਰੂ ਗ੍ਰੰਥ ਸਾਹਿਬ ਦਾ ਬਚਨ ਮੰਨਦੇ ਜੇ ਤਾਂ ਗੁਰੂ ਗ੍ਰੰਥ ਸਾਹਿਬ ਦਾ ਬਚਨ ਮੰਨਦੇ ਫਿਰ ਤਾਂ ਗੁਰੂ ਆ ਜੇ ਬਚਨ ਮੰਨਣਾ ਨਹੀਂ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਸਾਡਾ ਸਿੱਖ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਉਹਨੂੰ ਪ੍ਰਵਾਨ ਨਹੀਂ ਕਰਦੇ ਭਾਂਡਾ ਹੱਛਾ ਸੋਏ ਜੋ ਦੁਸਭਾਵ ਸੀ ਭਾਂਡਾ ਆਤਮਲੀਨ ਧੋਤਾ ਹੱਛਾ ਨਾ ਹੋਏ ਸੀ ਇਹ ਜਿਹੜਾ ਸਰੀਰ ਹੈ ਧੋਤਿਆਂ ਅੱਛਾ ਨਹੀਂ ਹੁੰਦਾ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ ਇਹ ਦੁਆਰੇ ਧੋਏ ਹੱਛਾ ਹੋਏ ਸੀ ਮੇਰੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ ਜੇ ਕੋਈ ਸਿੱਖ ਕਹੇ ਜੀ ਮੈਂ ਅੰਮ੍ਰਿਤ ਛਕ ਲਿਆ ਮੈਂ ਹੁਣ ਸ਼ੁੱਧ ਹੋ ਗਿਆ ਕਹਿੰਦੇ ਤੂੰ ਨਹੀਂ ਕਹਿ ਸਕਦਾ ਮੈਂ ਸ਼ੁੱਧ ਹਾਂ ਇਹ ਗੁਰੂ ਦੱਸੂਗਾ ਤੂੰ ਸ਼ੁੱਧ ਹੈ ਕਿ ਨਹੀਂ ਇਹ ਗੁਰੂ ਵਰਗ ਕਰੂਗਾ ਸਿੱਖ ਮੇਰਾ ਸਹੀ ਹੈ ਕਿ ਨਹੀਂ ਇਹ ਗੁਰੂ ਦੱਸੂਗਾ ਮਤ ਕੋ ਜਾਣੇ ਜਾਏ ਅੱਗੇ ਪਾਏ ਸੀ ਜੇ ਇਹ ਕਰਮ ਕਮਾਏ ਤੇਹਾ ਹੋਏ ਸੀ ਅੰਮ੍ਰਿਤ ਸਰਕਾ ਨਾਉ ਆਪ ਵਰਤਾਏ ਸੀ ਚੱਲਿਆ ਪਾਸੋਂ ਜਨਮ ਸਵਾਰ ਬਾਜਾ ਪਾਏ ਸੀ ਮਾਨਸ ਕਿਆ ਵਿਚਾਰਾ ਤਹਿ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੁੱਲ ਤਾ ਗੁਰੂ ਕਹਿ ਦੇਵੇ ਮੇਰਾ ਸਿੱਖ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ ਹਰ ਹਰ ਕਿਰਪਾਲ ਕਿਰਪਾ ਪਰਤ ਤਿਆਰੀ ਗੁਰ ਗਿਆਨ ਦੀਓ ਮਨ ਸਮਝ ਪਹਿਲੀ ਗੱਲ ਤਾਂ ਗਿਆਨ ਸਮਝ ਵਿਚ ਨਹੀਂ ਆਉਂਦਾ ਜਿੰਨੇ ਸ਼ਾਸਤਰ ਨੇ ਜਿੰਨੇ ਵੇਦ ਨੇ ਜਾਂ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਹੈ ਭਾਈ ਗੁਰਮੁਖ ਪਿਆਰਿਓ ਪਹਿਲੇ ਪ੍ਰੈਕਟੀਕਲੀ ਗੱਲ ਜਿਹੜੀ ਹੈ ਨਾ ਇਹ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪ੍ਰੈਕਟੀਕਲੀ ਹੈ ਜੋ ਭਗਤਾਂ ਦੇ ਸਰੀਰ ਤੇ ਢੁਕਿਆ ਜੋ ਭਗਤਾਂ ਦੇ ਸਰੀਰ ਤੇ ਹੋਈ ਹੈ ਉਹਨਾਂ ਨੇ ਉਹ ਗੁਰੂ ਗ੍ਰੰਥ ਸਾਹਿਬ ਚ ਲਿਖੀ ਹੈ ਸੰਤ ਬਾਬਾ ਅਦਰ ਸਿੰਘ ਜੀ ਮਹਾਰਾਜ ਮਸਤੂ ਆਉਣੇ ਵਾਲੇ ਬੜੇ ਮਹਾਨ ਯੁਗ ਪੁਰਸ਼ ਹੋਏ ਨੇ ਇੱਕ ਵਾਰੀ ਉਹ ਕਿਸੇ ਸਮਾਗਮ ਵਿਚ ਬੈਠੇ ਸੀ ਤੇ ਉਸ ਸਮਾਗਮ ਵਿਚ ਇੱਕ ਬੜਾ ਵਿਦਵਾਨ ਗੰਗਾ ਸਿੰਘ ਢਿੱਲੋਂ ਬੈਠਾ ਸੀ ਉਹ ਵੀ ਬੜਾ ਸਿੱਖ ਪੰਥ ਦਾ ਵਿਦਵਾਨ ਗਿਣਿਆ ਉਹ ਗੰਗਾ ਸਿੰਘ ਢਿੱਲੋਂ ਨੇ ਕਥਾ ਕੀਤੀ ਬੇਗਮਪੁਰਾ ਸਹਿਰ ਕੋ ਨਾ ਇਹ ਬਾਬਾ ਰਵਿਦਾਸ ਜੀ ਦਾ ਬਚਨ ਹੈ ਗੁਰੂ ਗ੍ਰੰਥ ਸਾਹਿਬ ਦੇ ਵਿਚ ਤੇ ਜਦੋਂ ਗੰਗਾ ਸਿੰਘ ਢਿੱਲੋਂ ਨੇ ਬੇਗਮਪੁਰਾ ਸਹਿਰ ਦੀ ਕਥਾ ਕੀਤੀ ਤੇ ਭੋਗ ਪੈ ਗਿਆ ਤੇ ਪ੍ਰਸ਼ਾਦ ਵਰਤ ਗਿਆ ਤੇ ਸੰਗਤਾਂ ਪ੍ਰਸ਼ਾਦਾ ਛਕਣ ਲੱਗੀਆਂ ਤੇ ਮਹਾਂਪੁਰਖ ਕਹਿਣ ਲੱਗੇ ਬਾਬਾ ਅਤਰ ਸਿੰਘ ਜੀ ਮਹਾਰਾਜ ਕਹਿਣ ਲੱਗੇ ਗੰਗਾ ਸਿਆ ਜਿੱਥੇ ਦੀ ਕਥਾ ਕੀਤੀ ਆ ਉਹ ਸ਼ਹਿਰ ਦੇਖਿਆ ਵੀ ਉਹਦੇ ਕਥਾ ਕਰ ਦਿੱਤੀ ਆ ਉਹ ਕਹਿੰਦਾ ਮਹਾਰਾਜ ਸ਼ਹਿਰ ਤਾਂ ਹੈ ਨੀ ਕੋਈ ਵੀ ਇਹ ਤਾਂ ਵੈਸੇ ਹੀ ਲਿਖ ਦਿੱਤਾ ਗੁਰੂ ਗ੍ਰੰਥ ਸਾਹਿਬ ਉਹ ਮਹਾਂਪੁਰਖ ਕਹਿੰਦੇ ਗੁਰਮੁਖਾ ਇੱਕ ਵੀ ਗੁਰੂ ਗ੍ਰੰਥ ਸਾਹਿਬ ਚੱਕਰ ਐਸਾ ਨਹੀਂ ਜਿਹੜੀ ਚੀਜ਼ ਹੋਵੇ ਨਾ ਲਿਖ ਦਿੱਤੀ ਹੋਵੇ ਅਕਸਰ ਭਗਤਾਂ ਨੇ ਗੱਲ ਲਿਖੀ ਆ ਬਾਬੇ ਰਵਿਦਾਸ ਨੇ ਬਚਨ ਲਿਖਿਆ ਕੋਈ ਬੇਗਮਪੁਰਾ ਸ਼ਹਿਰ ਹੋਊਗਾ ਤਾਂ ਲਿਖਿਆ ਉਹਨੇ ਕਹਿੰਦਾ ਨਹੀਂ ਜੀ ਤਾਂ ਮਿੱਥਿਆ ਹੋਇਆ ਸ਼ਹਿਰ ਹੈ। ਉਹ ਬਾਬਾ ਜੀ ਕਹਿਣ ਲੱਗੇ ਮਿੱਥਿਆ ਹੋਇਆ ਤਾਂ ਝੂਠ ਹੁੰਦਾ, ਮਿੱਥਿਆ ਹੋਇਆ ਤਾਂ ਝੂਠ ਹੁੰਦਾ। ਇੱਕ ਵੀ ਗੱਲ ਗੁਰੂ ਗ੍ਰੰਥ ਸਾਹਿਬ ਤੇ ਐਸੀ ਨਹੀਂ ਅੱਜ ਤੱਕ ਸਾਬਤ ਹੋਈ ਜਿਹੜੀ ਝੂਠ ਹੋਵੇ। ਉਹ ਗੰਗਾ ਸਿੰਘ ਮੰਨਿਆ ਨੀ, ਕਹਿੰਦਾ ਜੀ ਨਹੀਂ ਮਹਾਰਾਜ ਸ਼ਹਿਰ ਹੈ ਨਹੀਂ ਜੀ। ਮਹਾਂਪੁਰਖ ਕਹਿੰਦੇ ਫਿਰ ਤੈਨੂੰ ਦਿਖਾ ਦਈਏ। ਸਾਧ ਸੰਗਤ ਜੀ ਏਦਾਂ ਇੱਕੋ ਵਾਰੀ ਬਾਂਹ ਫੜੀ ਉਹਦੀ ਗੰਗਾ ਸਿੰਘ ਢਿੱਲੋਂ ਦੀ, ਉਹ ਬੇਸੁੱਧ ਹੋ ਗਿਆ। ਅੱਧੇ ਘੰਟੇ ਬਾਅਦ ਉਹਦੀ ਅੱਖ ਖੁੱਲੀ ਤੇ ਨੱਠ ਕੇ ਮਹਾਂਪੁਰਖਾਂ ਚਰਨਾਂ ਤੇ ਗਿਰ ਗਿਆ। ਕਹਿੰਦੇ ਲਿਆ ਹੁਣ ਨਾ ਕਿਸੇ ਨੂੰ ਕਹੀ ਮੈਂ ਬੇਗਮਪੁਰਾ ਸ਼ਹਿਰ ਦੇਖ ਲਈ। ਇਹ ਮਹਾਂਪੁਰਖਾਂ ਦੀ ਸਾਰੀ ਪ੍ਰੈਕਟੀਕਲੀ ਬਾਣੀ ਹੈ। ਜੋ ਮਹਾਂਪੁਰਖਾਂ ਦੇ ਸਰੀਰ ਤੇ ਟੁੱਕਿਆ ਉਹ ਮਹਾਂਪੁਰਖਾਂ ਨੇ ਲਿਖ ਦਿੱਤਾ। ਐਵੇਂ ਨਹੀਂ ਭਗਤ ਦਾ ਦਰਜਾ ਕਿਸੇ ਨੂੰ ਮਿਲਦਾ। ਭਾਈ ਗੁਰਦਾਸ ਜੀ ਨੇ ਲਿਖਿਆ ਭਗਤ ਪਗਲ ਯੱਗ ਵਜਿਆ, ਚੌਂ ਚੱਕਾਂ ਵਿੱਚ ਚਮਰੇਟਾ, ਪਾਣਾ ਗੰਢੇ ਰਾਹ ਵਿੱਚ ਕੁਲਾ ਧਰਮ ਢੋਏ ਢੋਰ ਸਮੇਟਾ। ਕਹਿੰਦੇ ਰਵਿਦਾਸ ਦੀ ਚੌਂ ਚੱਕਾਂ ਵਿੱਚ ਭਗਤ ਭਗਤ ਹੋ ਗਈ। ਭਾਵੇਂ ਉਹ ਆਪਣੇ ਧਰਮ ਦਾ ਕੰਮ ਜੋ ਉਹਦੇ ਪਰਿਵਾਰ ਦਾ ਕੰਮ ਸੀ, ਮਰੇ ਹੋਏ ਪਸ਼ੂ ਚੱਕਣੇ, ਜੁੱਤੀਆਂ ਗੰਢਣੀਆਂ, ਭਾਵੇਂ ਉਹ ਕਰਦਾ ਸੀ, ਪਰ ਸਾਰੇ ਚੱਕਾਂ ਵਿੱਚ ਉਹਦੀ ਭਗਤ ਭਗਤ। ਸੰਸਾਰ ਦੇ ਵਿੱਚ ਭਗਤ ਤੇਰੇ ਮਨ ਭਾਵਦੇ ਦਰਸੋਂ ਹਨ ਕੀਰਤ ਗਾਵਾਂ। ਅੱਜ ਤੱਕ ਦੁਨੀਆਂ ਦੇ ਇਤਿਹਾਸ ਵਿੱਚ ਕਿਸੇ ਦੀ ਦਮੜੀ ਹੱਥ ਕੱਢ ਕੇ ਗੰਗਾ ਨੇ ਨਹੀਂ ਲਈ। ਅੱਜ ਤੱਕ ਜੇ ਦਮੜੀ ਲਈ ਹੈ ਤਾਂ ਬਾਬੇ ਰਵਿਦਾਸ ਦੀ ਲਈ ਹੈ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਤਾਂ ਸਤਿਗੁਰੂ ਜੀ ਕਹਿੰਦੇ ਹਰ ਹਰ ਕਿਰਪਾਲ ਕਿਰਪਾ ਪ੍ਰਗਟਿਆਰੀ, ਗੁਰ ਗਿਆਨ ਦੀ ਉਹ ਮਨ ਸਮਝ। ਮਨ ਸਮਝਦਾ ਨਹੀਂ ਹੈ, ਪਸ਼ੂ ਗਿਆਨ ਸੁਣ ਲਊਗਾ। ਤੁਸੀਂ ਸਪੀਕਰ ਲਾ ਦਿਓ, ਪਸ਼ੂਆਂ ਦੇ ਕੰਨਾਂ ਰਾਹੀਂ ਆਵਾਜ਼ ਵਿੱਚ ਚਲੇ ਜਾਣੀ ਹੈ, ਪਰ ਪਸ਼ੂਆਂ ਨੇ ਸਮਝਣਾ ਦੀ ਗੱਲ ਕੀ ਹੈ। ਜਦੋਂ ਕਿਸੇ ਮਹਾਂਪੁਰਖ ਦੀ ਕਿਰਪਾ ਹੁੰਦੀ ਹੈ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਤੁਹਾਨੂੰ ਦਊਗਾ ਤੁਹਾਨੂੰ ਸਮਝ ਲੱਗ ਜੂਗੀ। ਇਹ ਪਰਮੇਸ਼ਰ ਦੀ ਦਿਆਲਤਾ ਦੀ ਨਿਸ਼ਾਨੀ ਕਹਿ ਲਓ, ਕਿਰਪਾਲਤਾ ਦੀ ਨਿਸ਼ਾਨੀ ਕਹਿ ਲਓ। ਜਦੋਂ ਪਰਮੇਸ਼ਰ ਕਿਰਪਾਲੂ ਹੁੰਦਾ, ਦਿਆਲੂ ਹੁੰਦਾ, ਤਾਂ ਭਾਈ ਇਹਨੂੰ ਗਿਆਨ ਦੀ ਸਮਝ ਲੱਗ ਜਾਂਦੀ ਹੈ ਕਿ ਮੈਂ ਕਿੱਧਰੋਂ ਜਾਣਾ ਸੀ, ਮੈਂ ਕਿੱਧਰੋਂ ਆਇਆ ਸੀ ਤੇ ਕੀ ਕੰਮ ਕਰਨੇ ਸੀ, ਕੀ ਨਹੀਂ ਕਰਨੇ ਸੀ। ਉਹ ਫਿਰ ਮਨੁੱਖ ਸਾਰੇ ਸੰਸਾਰ ਦੇ ਵਿੱਚ ਉਹਨਾਂ ਨਾਲੋਂ ਵੱਖਰਾ ਹੋ ਜਾਂਦਾ। ਸੰਸਾਰ ਦੀ ਕਾਰ ਹੋ ਰਿਹਾ, ਭਗਤਾਂ ਦੀ ਕਾਰ ਹੋ ਰਿਹਾ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਗੁਰੂ ਅਮਰਦਾਸ ਮਹਾਰਾਜ ਲਿਖਦੇ ਆ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਤੇਰੀ, ਵਿਖਮ ਮਾਰਗ ਚੱਲਣਾ, ਲਵ ਲੋਭ ਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ। ਇਹ ਪੰਜ ਚੀਜ਼ਾਂ ਭਗਤਾਂ ਵਿੱਚ ਨਹੀਂ ਹੁੰਦੀਆਂ, ਸੰਸਾਰੀ ਲੋਕਾਂ ਵਿੱਚ ਹੁੰਦੀਆਂ ਨੇ। ਇੱਕ ਵਾਰੀ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਪਾਲ ਵਾਲੇ ਇੱਕ ਸਮਾਗਮ ਤੇ ਕਿਤੇ ਬੈਠੇ ਸੀ, ਤਾਂ ਉੱਥੇ ਮਸਤ ਬਾਬਾ ਨਗੀਨਾ ਸਿੰਘ ਜੀ ਹੋਏ ਨੇ, ਮਸਤ ਬਾਬਾ ਭਗਤ ਸਿੰਘ ਜੀ ਦੇ ਭਰਾ ਸੀ, ਉਹ ਵੀ ਬੈਠੇ ਸੀ, ਹੋਰ ਵੀ ਸੰਗਤ ਬਹੁਤ ਜੁੜੀ ਬੈਠੀ ਸੀ। ਤੇ ਇੱਕ ਵਿੱਚ ਸਰਦਾਰ ਆਇਆ, ਕਹਿੰਦਾ ਬਾਬਾ ਜੀ ਤੁਹਾਡਾ ਸਾਡਾ ਕੀ ਫਰਕ ਹੈ, ਜ਼ਮੀਨਾਂ ਸੰਤਾਂ ਕੋਲ ਵੀ ਹੈਗੀਆਂ ਤੇ ਸਾਡੇ ਕੋਲ ਵੀ ਹੈਗੀਆਂ, ਗੱਡੀਆਂ ਸੰਤਾਂ ਕੋਲ ਵੀ ਹੈਗੀਆਂ ਤੇ ਸਾਡੇ ਕੋਲ ਵੀ ਹੈਗੀਆਂ, ਸੰਤਾਂ ਦੇ ਚੇਲੇ ਆ, ਗ੍ਰਿਸ਼ਤੀਆਂ ਦੇ ਮੁੰਡੇ ਹੈਗੇ, ਤੇ ਮਹਾਰਾਜ ਜਿੱਦਾਂ ਤੁਸੀਂ ਸਾਡੇ ਮੰਦਰ ਖਾਂਦੇ ਆ ਤੇ ਅਸੀਂ ਵੀ ਉਦਾਂ ਹੀ ਖਾਂਦੇ ਆ, ਤੇ ਜਿੱਦਾਂ ਤੁਸੀਂ ਮੰਜੇ ਰੱਖੇ ਹੋਏ ਅਸੀਂ ਵੀ ਮੰਜੇ ਰੱਖੇ ਹੋਏ ਆ, ਜਿੱਦਾਂ ਤੁਸੀਂ ਸੋਨੇ ਉਦਾਂ ਅਸੀਂ ਸੋਨੇ ਆ, ਤੇ ਮਹਾਰਾਜ ਕੋਈ ਫਰਕ ਤਾਂ ਹੈ ਨਹੀਂ, ਜੋ ਪਦਾਰਥ ਤੁਸੀਂ ਛਕਦੇ ਹੋ ਅਸੀਂ ਵੀ ਛਕਦੇ, ਤੇ ਤੁਹਾਡਾ ਸਾਡਾ ਫਰਕ ਕੀ ਹੈ। ਦੁਨੀਆਂ ਸੰਤਾਂ ਨੂੰ ਮੱਥੇ ਟੇਕਦੀ ਹੈ ਤੇ ਅਸੀਂ ਵੀ ਤੁਹਾਡੇ ਵਰਗੇ ਹੀ ਆ, ਤੇ ਦੁਨੀਆਂ ਬਾਕੀ ਦੁਨੀਆਂ ਨੂੰ ਮੱਥਾ ਟੇਕਦੀ। ਬਾਬਾ ਜਵਾਲਾ ਸਿੰਘ ਮਹਾਰਾਜ ਹੱਸ ਕੇ ਕਹਿਣ ਲੱਗੇ ਬਾਬਾ ਨਗੀਨਾ ਸਿੰਘ ਜੀ ਨੂੰ, ਕਹਿਣ ਲੱਗੇ ਬਾਬਾ ਜੀ ਇਹਨੂੰ ਸਮਝਾ ਦਿਓ, ਇਹ ਸਰਦਾਰ ਨੂੰ ਦੱਸੋ ਇਹਨਾਂ ਸਾਡਾ ਫਰਕ ਕੀ ਹੈ। ਉਹ ਬਾਬਾ ਨਗੀਨਾ ਸਿੰਘ ਕਹਿਣ ਲੱਗੇ ਬਾਬਾ ਸਰਦਾਰ ਸਾਹਿਬ ਕਿੱਥੇ ਦੇ ਰਹਿਣ ਵਾਲੇ ਤੁਸੀਂ, ਸਾਰਾ ਪੁੱਛ ਪੱਛ ਕੇ। ਕਹਿੰਦੇ ਸਰਦਾਰ ਸਾਹਿਬ ਤੁਸੀਂ ਮੰਨਦੇ ਕਿਹਨੂੰ ਆ? ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ। ਕਹਿੰਦੇ ਅੱਛਾ ਫਿਰ ਇੱਦਾਂ ਕਰੀਏ, ਤੂੰ ਮੇਰੇ ਨਾਲ ਮਗਰ ਮਗਰ ਬੋਲਦਾ ਰਹੂੰਗਾ ਜੋ ਮੈਂ ਬੋਲੂੰਗਾ। ਕਹਿੰਦਾ ਜੀ ਜੋ ਤੁਸੀਂ ਬੋਲੋਗੇ ਮੈਂ ਉਹੀ ਬੋਲੂੰਗਾ। ਕਹਿੰਦੇ ਚੰਗਾ ਪਿਆਜਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਾਹਮਣੇ ਖੜੇ ਹੋ ਕੇ ਕੁਝ ਆਪਣੇ ਸੁੱਖ ਵਾਸਤੇ ਕੁਝ ਆਪਣਾ ਮੰਗਾਂ ਮੰਗ ਲਈਏ ਗੁਰੂ ਸਾਹਿਬ। ਉਹ ਸਰਦਾਰ ਵੀ ਨਾਲੇ ਚਲੇ ਗਏ ਤੇ ਬਾਬਾ ਨਗੀਨਾ ਸਿੰਘ ਕਹਿਣ ਲੱਗਿਆ, ਹੇ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਮੈਨੂੰ ਬਹੁਤੇ ਸੁੱਖ ਦੇ ਦੀ। ਸਰਦਾਰ ਮਗਰੋਂ ਕਹਿੰਦਾ ਮਾਰਾ ਸੁੱਖ ਦੇ ਦੀ, ਸੱਚੇ ਪਾਤਸ਼ਾਹ ਮੈਨੂੰ ਮਾਣ ਵਡਿਆਈ ਦੀ ਸਮਾਜ ਵਿੱਚ ਬਖਸ਼ ਦੀ, ਮਾਣ ਵਡਿਆਈ ਬਖਸ਼ ਦੀ, ਮਾਰਾ ਸੱਚੇ ਪਾਤਸ਼ਾਹ ਆਗਿਆਕਾਰੀ ਔਲਾਦ ਵੀ ਬਖਸ਼ ਦੀ, ਮਾਰਾ ਸੱਚੇ ਪਾਤਸ਼ਾਹ ਗੱਡੀਆਂ ਮੋਟਰਾਂ ਬਖਸ਼ ਦੀ, ਬਹੁਤੀ ਜ਼ਮੀਨ ਜਾਇਦਾਦ ਬਖਸ਼ ਦੀ, ਮਾਰਾ ਤੰਦਰੁਸਤੀ ਬਖਸ਼ ਦੀ, ਮਾਰਾ ਸੱਚੇ ਪਾਤਸ਼ਾਹ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ ਦੀ। ਗਿਣੀ ਗਾ ਉਹ ਸਰਦਾਰ ਮਗਰ ਮਗਰ ਬੋਲਦਾ ਰਿਹਾ। ਜਿਸਦੇ ਅਖੀਰ ਤੇ ਜਾ ਕੇ ਬਾਬਾ ਨਗੀਨਾ ਸਾਹਿਬ ਕਹਿਣ ਲੱਗੇ, ਹੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਤੂੰ ਬਹੁਤ ਨੇੜੇ ਹੋ ਕੇ ਮੇਰੀ ਅਰਦਾਸ ਸੁਣਦੇ ਆ ਤਾਂ ਮੇਰਾ ਸਾਰਾ ਕੁਝ ਖਤਮ ਕਰ ਦੇ, ਮੇਰਾ ਸੱਚੇ ਪਾਤਸ਼ਾਹ ਸਰੀਰ ਵੀ ਲੈ ਜਾ, ਮੇਰਾ ਸਾਰਾ ਕੁਝ ਉਜਾੜ ਦੇ, ਮੇਰਾ ਧਰਤੀ ਵਿੱਚ ਮੇਰਾ ਨਾਮ ਨਿਸ਼ਾਨ ਖਤਮ ਹੋ ਜਾ। ਉਹ ਸਰਦਾਰ ਚੁੱਪ ਕਰ ਗਏ, ਕਹਿੰਦੇ ਬੋਲਦਾ ਨੀ। ਕਹਿੰਦੇ ਜੀ ਮੈਂ ਇਹ ਮੇਰੇ ਨੀ ਬੋਲ ਹੋਣਾ। ਕਹਿੰਦੇ ਪਰ ਤੁਹਾਡਾ ਸਾਡਾ ਫਰਕ ਇਹੀ ਹੈ, ਅਸੀਂ ਸੰਸਾਰ ਨੂੰ ਛੱਡਣ ਜਾਣਦੇ ਹਾਂ, ਤੁਸੀਂ ਛੱਡਣ ਨਹੀਂ ਜਾਣਦੇ। ਅਸੀਂ ਜਿੰਨੀ ਸਮੱਗਰੀ ਵਿੱਚ ਜ਼ਰੂਰ ਬੈਠੇ ਹਾਂ, ਇਹ ਜਦ ਲੱਗਣੀ ਵਿੱਚੋਂ ਉੱਠ ਕੇ ਚਲੇ ਜਾਣਾ, ਤੁਸੀਂ ਇਹਦੇ ਨਾਲ ਬੱਝੇ ਹੋਏ ਆ। ਜਦ ਕਿਸੇ ਨੂੰ ਕਿਸੇ ਚੀਜ਼ ਨਾਲ ਬੰਨ ਦਿਓ ਨਾ, ਥੱਲੇ ਪੱਟਾ ਕਰਕੇ ਬੰਨ ਦਿਓ, ਉਹ ਬੰਦਾ ਫਿਰ ਉੜ ਨਹੀਂ ਸਕਦਾ। ਗੱਲ ਕਿਸੇ ਦੇ ਗਲ ਚ ਪੱਥਰ ਬੰਨ ਕੇ ਭਾਰੇ ਪਾਣੀ ਛੱਡਦੇ ਡੁੱਬ ਜੂਗਾ, ਕਿਉਂਕਿ ਭਾਰ ਬੰਨਿਆ ਹੋਇਆ। ਗੱਲ ਪੱਥਰ ਕੈਸੇ ਕਰੇ ਕਥਾ, ਗੱਲ ਦੇ ਵਿੱਚ ਅਸੀਂ ਤਾਂ ਸੰਸਾਰ ਦੇ ਪਦਾਰਥਾਂ ਨਾਲ ਸੰਸਾਰ ਨਾਲ ਬੱਝੇ ਪਏ ਹਾਂ, ਮਹਾਂਪੁਰਖ ਸੰਸਾਰ ਨਾਲ ਬੱਝੇ ਨਹੀਂ ਪਏ। ਉਹ ਜਦੋਂ ਚਾਹੁਣ ਉਸ ਵੇਲੇ ਉੱਠ ਜਾਣਾ। ਸੰਤ ਅੱਖਰ ਦੋ ਅੱਖਰਾਂ ਦੇ ਨਾਮ ਨਾਲ ਬਣਿਆ, ਇੱਕ ਛੋਟਾ ਜਿਹਾ ਅੱਖਰ ਵਿੱਚ ਕਿੱਪੀ ਦਾ ਨੰਨਾ ਬੋਲਦਾ ਸੰਤ। ਸੱਸਾ ਸੰਤੋਖੀ ਹੋਵੇ, ਪਤਾ ਤਿਆਗੀ ਹੋਵੇ ਤੇ ਨੰਨਾ ਨਿਮਰਤਾ ਹੋਵੇ। ਗੱਲ ਤਾਂ ਬੜੀ ਔਖੀ ਆ, ਦੋ ਅੱਖਰ ਤਾਂ ਇਹ ਨੇ, ਪਰ ਗੱਲ ਬੜੀ ਔਖੀ ਆ। ਇਹਦੇ ਪਿੱਛੇ ਸਾਰੇ ਹੀ ਗੁਣ ਆ ਜਾਣਗੇ। ਸੰਤਾਂ ਦਾ ਤਾਂ ਸੰਸਾਰ ਦੇ ਲੋਕਾਂ ਦਾ ਇੰਨਾ ਹੀ ਫਰਕ ਆ। ਸਤਿਗੁਰੂ ਜੀ ਕਹਿੰਦੇ ਹਰ ਹਰ ਕਿਰਪਾਲ ਕਿਰਪਾ ਪ੍ਰਵਧਾਰੀ, ਗੁਰ ਗਿਆਨ ਦੀ ਉਹ ਮਨ ਸਮਝਾ, ਹਰ ਕੀਰਤ ਕਲਯੁਗ ਪਦ ਉੱਤਮ ਹਰ ਪਾਈਏ ਸਤਿਗੁਰ ਮਾਝ। ਪਿਛਲਿਆਂ ਯੁੱਗਾਂ ਵਿੱਚ ਤੀਰਥਾਂ ਤੇ ਜਾਂਦੇ ਸੀ, ਇਸ਼ਨਾਨ ਕਰਨਾ ਠਾਠਾਂ ਤੀਰਥਾਂ ਤੇ। ਸਤਿਯੁਗ ਦੇ ਵਿੱਚ ਠਾਠਾਂ ਤੀਰਥਾਂ ਦਾ ਇਸ਼ਨਾਨ ਕਰ ਲੈਣਾ ਤਾਂ ਮਨੁੱਖ ਦਾ ਭਲਾ ਹੋ ਜਾਂਦਾ ਸੀ। ਉਹ ਤੋਂ ਬਾਅਦ ਜੱਗਾਂ ਦੀ ਗੱਲ ਆ ਗਈ, ਜੱਗ ਕਰ ਲੈਣਾ, ਜੱਗ ਕਰਕੇ ਮਨੁੱਖ ਦਾ ਭਲਾ ਹੋ ਜਾਂਦਾ। ਉਹ ਤੋਂ ਬਾਅਦ ਫਿਰ ਤਪੱਸਿਆ ਕਰਨੀ, ਜੰਗਲਾਂ ਨੂੰ ਚਲੇ ਜਾਣਾ, ਧੂਣੀਆਂ ਤਾਪ ਲੈਣੀਆਂ, ਕਿਸੇ ਦੇ ਪੁੱਠੇ ਲਟਕ ਜਾਣਾ, ਗੱਲ ਬਣ ਜਾਂਦੀ ਸੀ। ਪਰ ਕਹਿੰਦੇ ਕਲਯੁਗ ਦੇ ਵਿੱਚ ਪਰਮੇਸ਼ਰ ਦੀ ਸਿਫਤ ਕਰਨੀ, ਪਰਮੇਸ਼ਰ ਦੀ ਮਹਿਮਾ ਕਰਨੀ, ਉਹਦੀ ਵਡਿਆਈ ਕਰਨੀ, ਇਹ ਸਭ ਤੋਂ ਉੱਤਮ ਗੱਲ ਕਲਯੁਗ ਦੇ ਵਿੱਚ ਹੈ। ਕੱਲ ਮੈਂ ਇਹ ਪੁੰਨ ਗੁਣ ਗੋਬਿੰਦ ਗਾਇਆ, ਕਲਯੁਗ ਹਰ ਕਲਯੁਗ ਦਾ ਪਦ ਉੱਤਮ, ਹਰ ਪਾਈਏ ਸਤਿਗੁਰ ਮਾਝਾ, ਹੋ ਬਲਿਹਾਰੀ ਹਰ ਕੀਰਤ ਪਦ ਉੱਤਮ, ਹਰ ਪਾਈਏ ਸਤਿਗੁਰ ਮਾਝਾ। ਸਭ ਤੋਂ ਵੱਡੀ ਗੱਲ ਇਹ ਹੈ ਸੰਸਾਰ ਦੇ ਵਿੱਚ ਕਲਯੁਗ ਦੇ ਵਿੱਚ ਪਰਮੇਸ਼ਰ ਦੇ ਨਾਮ ਦੀ ਮਹਿਮਾ ਪਾਉਣੀ, ਇਹ ਪਰਮੇਸ਼ਰ ਸਾਧੂ ਦੀ ਸੰਗਤ ਤੋਂ ਬਿਨਾਂ ਮਿਲ ਨਹੀਂ ਸਕਦਾ। ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ, ਵੱਡੇ ਭਾਟ ਭਾਗ ਭੇਟੇ ਗੁਰਦੇਵਾ, ਕੋਟ ਅਪਰਾਧ ਮਿਟੇ ਹਰ ਸਿੰਘ, ਚਰਨ ਕਮਲ ਜਾਗਾ ਮਨ ਰਾਪੈ, ਸੋਗ ਅਗਨ ਤੇ ਚਾਨਾ ਪਿਆਪੈ, ਸਾਗਰ ਕਰਿਆ ਸਾਧੂ ਸੰਗੇ, ਨਿਰਭਉ ਨਾਮ ਜਪੋ ਹਰ ਰੰਗੇ, ਪਰ ਧਨ ਦੋ ਪਿਸ ਪਾਪ ਨਾ ਪੇੜੇ, ਜਮ ਜੰਦਾਰ ਨਾ ਆਵੇ ਨੇੜੇ। ਭਾਈ ਗੁਰਮੁਖ ਪਿਆਰੋ ਦਾ ਸਤਿਗੁਰੂ ਜੀ ਕਹਿੰਦੇ ਹਰ ਕੀਰਤ ਕਲਯੁਗ ਪਦ ਉੱਤਮ, ਹਰ ਪਾਈਏ ਸਤਿਗੁਰ ਮਾਝਾ, ਹੋਮ ਬਲਿਹਾਰੀ ਸਤਿਗੁਰ ਆਪਣੇ, ਜਿਨ ਗੁਪਤ ਨਾਮ ਪਰਗਾ ਜਾਜ। ਨਾਮ ਸਾਰਿਆਂ ਦੇ ਅੰਦਰ ਗੁਪਤ ਬੈਠਾ, ਸਾਰਿਆਂ ਦੇ ਅੰਦਰ। ਤੁਸੀਂ ਟੈਲੀਵਿਜ਼ਨ ਦੀ ਇੱਕ ਤਾਰ ਤੋੜ ਦਿਓ, ਵਿੱਚੇ ਕੁੱਟਾਂ ਖਤਮ ਹੋ ਜਾਂਦੀਆਂ, ਵਿੱਚੇ ਉਹਦੀ ਆਵਾਜ਼ ਬੰਦ ਹੋ ਜਾਂਦੀ। ਉਹ ਟੈਲੀਵਿਜ਼ਨ ਬਣਾਉਣ ਵਾਲਾ ਕੋਈ ਕਾਰੀਗਰ ਲੈ, ਉਹ ਇੱਕੋ ਹੀ ਤਾਰ ਜੋੜ ਦੂਗਾ, ਵਿੱਚੇ ਫੋਟੋ ਆਉਣ ਲੱਗ ਪੈਂਦੀ ਤੇ ਵਿੱਚੇ ਆਵਾਜ਼ ਆਉਣ ਲੱਗ ਪੈਂਦੀ। ਇਸ ਮਨੁੱਖ ਦੇ ਅੰਦਰ ਨਾਮ ਤਾਂ ਪਹਿਲਾਂ ਹੀ ਸੀ, ਜਦੋਂ ਮਾਤਾ ਦੇ ਪੇਟ ਵਿੱਚ ਸੀ ਨਾਮ ਹੀ ਜਪਦਾ ਸੀ। ਜਦੋਂ ਬਾਹਰ ਨਿਕਲਿਆ ਤੇ ਉਹ ਤਾਰ ਟੁੱਟ ਗਈ, ਵਿੱਚੋਂ ਗਰਭੇ ਨਿਕਲਿਆ ਆ, ਖਸਮ ਬਸਾਰ ਦੁਨੀ ਚਿੱਤ ਲਾਇਆ, ਉਹ ਤਾਰ ਟੁੱਟ ਗਈ। ਜਿਸ ਬੰਦੇ ਦੀ ਤਾਰ ਮੁੜ ਕੇ ਜੁੜ ਜਾਵੇ ਉਹ ਸਮਝ ਲਓ ਮਹਾਤਮਾ, ਜਿਹਦੀ ਜੁੜੀ ਹੋਈ ਆ ਉਹ ਦੂਜਿਆਂ ਦੀ ਜੋੜਨ ਦੇ ਸਮਰੱਥ ਹੁੰਦਾ। ਉਹ ਕਹਿੰਦੇ ਫਿਰ ਸਤਿਗੁਰੂ ਜੀ ਕਹਿੰਦੇ ਕਿ ਐਸੇ ਪੁਰਖ ਦੀ ਸੰਗਤ ਦੇ ਨਾਲ ਹੋਮ ਬਲਿਹਾਰੀ ਸਤਿਗੁਰ ਆਪਣੇ, ਜਿਨ ਗੁਪਤ ਨਾਮ ਪ੍ਰਗਾਜਾ। ਜਦੋਂ ਤਾਰ ਇੱਕ ਜੋੜੀ ਤਾਂ ਜਿਹੜੀ ਅੰਦਰ ਗੁਪਤ ਫੋਟੋਆਂ ਫਾਟੋਆਂ ਆਵਾਜ਼ ਵੀ ਟੈਲੀਵਿਜ਼ਨ ਸੀ ਉਹ ਮੁੜ ਕੇ ਚੱਲਣ ਲੱਗ ਗਈ, ਤਾਂ ਸਤਿਗੁਰੂ ਜੀ ਕਹਿੰਦੇ ਵੀ ਐਸੇ ਮਹਾਂਪੁਰਖ ਦੇ ਅਸੀਂ ਬਲਿਹਾਰ ਜਾਈਏ ਜਿਨ ਗੁਪਤ ਨਾਮ ਅੰਦਰ। ਜਿੱਦਾਂ ਪਾਣੀ ਧਰਤੀ ਵਿੱਚ ਹੁੰਦਾ, ਕਈ ਪਾਣੀ ਪ੍ਰਗਟ ਕਰਨ ਵਾਲੇ, ਕਈ ਪ੍ਰਗਟ ਕਰਨ ਵਾਲੇ ਹੁੰਦੇ ਆ ਪਾਣੀ ਦੇ, ਉਹ ਢੂੰਡਦੇ ਆ ਦੇਖਦੇ ਆ ਪਾਣੀ ਕਿੱਥੇ ਹੈਗਾ ਧਰਤੀ ਵਿੱਚ ਕਿੱਥੇ ਨਹੀਂ। ਉਹ ਜਿੱਥੇ ਪਾਣੀ ਹੁੰਦਾ ਉੱਥੇ ਦੱਸ ਦਿੰਦੇ ਵੀ ਇੱਥੇ ਪਾਣੀ ਹੈ। ਇੱਕ ਸਾਡਾ ਸਥਾਨ ਮਨੀ ਮਾਜਰੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦਾ ਸਥਾਨ ਹੈ ਚੰਡੀਗੜ੍ਹ ਦੇ ਵਿੱਚ, ਉੱਥੇ ਪਾਣੀ ਹੈ ਨਹੀਂ, ਬਹੁਤ ਘੱਟ ਹੈ ਪਾਣੀ ਚੰਡੀਗੜ੍ਹ ਦੇ ਵਿੱਚ। ਉਹ ਕੋਈ ਸੇਵਾਦਾਰਾਂ ਨੇ ਬੇਨਤੀ ਕੀਤੀ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਸੱਚੇ ਪਾਸੇ ਪਾਣੀ ਦੀ ਘਾਟ ਹੈ। ਉਹ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਪਿੰਡ ਦਾ ਤਾਂ ਗੁਰਦੁਆਰੇ ਦਾ ਵਿਚਾਲਾ ਜਿਹਾ ਦੇਖ ਕੇ ਕਹਿੰਦੇ ਭਾਈ ਇੱਥੇ ਕਰਾ ਦਿਓ। ਉਹ ਜਿਹੜਾ ਗ੍ਰੰਥੀ ਸੀ ਉਹਨੂੰ ਬਹੁਤੀ ਸ਼ਰਧਾ ਨਹੀਂ ਸੀ ਮਹਾਂਪੁਰਖਾਂ ਤੇ, ਕਈ ਗੁਰਮੁਖ ਪਿਆਰੇ ਉਹ ਆਪਣੇ ਵਰਗੇ ਮਹਾਂਪੁਰਖਾਂ ਨੂੰ ਸਮਝਦੇ ਰਹਿੰਦੇ। ਉਹ ਕਹਿੰਦਾ ਨਹੀਂ ਜੀ ਬਾਬਾ ਜੀ, ਇੱਧਰ ਗੁਰਦੁਆਰੇ ਨੂੰ ਨੇੜੇ ਆ, ਇੱਥੇ ਪਾਣੀ ਮਹਾਰਾਜ ਆਇਆ ਨੂੰ ਸਾਨੂੰ ਫਾਇਦਾ। ਉਹ ਕਹਿਣ ਲੱਗੇ ਵੀ ਗੁਰਮੁਖਾ ਇੱਦਾਂ ਨਹੀਂ, ਤੁਸੀਂ ਪਾਣੀ ਚੈੱਕ ਕਰਨ ਵਾਲੇ ਲੈ ਆਓ, ਜਿੱਥੇ ਪਾਣੀ ਦੱਸ ਦੂਗੇ ਉੱਥੇ ਬੋਰ ਕੱਢ ਦਿਓ। ਉਹ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਉੱਥੋਂ ਹੋਰ ਪਿੰਡ ਨੂੰ ਚਲੇ ਗਏ, ਉਹਨੇ ਫਿਰ ਪਾਣੀ ਚੈੱਕ ਕਰਨ ਵਾਲੇ ਲਿਆਂਦੇ। ਉਹ ਜਿੱਥੇ ਬਾਬਾ ਜਵਾਲਾ ਸਿੰਘ ਮਹਾਰਾਜ ਉਂਗਲੀ ਕੀਤੀ ਕਹਿੰਦੇ ਵੀ ਇੱਥੇ ਪਾਣੀ ਬਹੁਤ ਹੈ। ਉਹ ਜਾ ਕੇ ਕਿਸੇ ਨੇ ਬਾਬਾ ਜਵਾਲਾ ਸਿੰਘ ਮਹਾਰਾਜ ਦੱਸਿਆ, ਮਹਾਰਾਜ ਜਿੱਥੇ ਤੁਸੀਂ ਦੱਸਿਆ ਸੀ ਉਹ ਕਹਿੰਦੇ ਪਾਣੀ ਇੱਥੇ ਬਹੁਤ ਹੈ। ਮਹਾਂਪੁਰਖ ਕਹਿੰਦੇ ਮੈਨੂੰ ਕਿਹੜਾ ਪਤਾ ਸੀ, ਨਿਮਰ ਜਥਾ ਤਾਂ ਮੈਂ ਦੇਖ ਕੇ ਕਹਿਤਾ ਉੱਥੇ ਹੋ ਗਿਆ ਹੁਣ ਪਾਣੀ। ਇਹ ਮਹਾਂਪੁਰਖ ਦੀ ਨਿਸ਼ਾਨੀ ਹੈ, ਜੇ ਅੰਦਰੋਂ ਨਾਮ ਪ੍ਰਗਟ ਕਰ ਦੇਣਾ ਉਹਦੀ ਕਿਰਪਾ, ਜਿਹਨੂੰ ਗੁਪਤ ਨਾਮ ਪ੍ਰਗਟ درشن ساتھ ملے بٹ بھاگی سب کل میں گئے ایک بھائی ایک سامنے درشن کردیا کئی پاپ ختم ہو جاتا یہ نشانی ہے بھی پاپ ختم ہو گئے کہ نہیں ایک نشانی ہے جی تھی پہنچ ہی سارے پاپ کتا سانو کتا پتا لگ جی جی سادھو کے درشن کر کے من کے اندر اچھا پیدا ہو جائے پھر رب کا نام جپنے جس سادھو کے درشن کر کے من کے اندر اچھا پیدا ہو جائے بھائی سیوا کریے کریے گرو گھر کی جی سادھو کے درشن کر کے من کے اندر پیدا ہو جائے پھر دان پن بھی کچھ کریا کریے سمجھ لو تھوڑے پاپ ختم ہو گئے من کے اندر اچھا پیدا ہو گئی جدہ بوٹا نہیں مول جاتا انہوں درخت نکل جاتے ہیں ایسے سادھو کا درشن جہاں پورن مہاتما ہوں انہیں درشن کر کے من مول جاتا منک کا چت کرتا کہ اصل بھی رب کی بندگی کریے سنسار کا جھوٹا یہ تو سارے اپنے اپنے سکھان کے بچے ہوئے ہیں یہ تو بھائی سنسار کا چڈ کے چلے جانا ایک نام نے نال چلے جانا تو ایسے مہاپرکھوں کی بخش تو بنا بھی یہ چیز ملتی نہیں ہے ہوم بلہاری سدگر اپنے گرو گپت نام پر گاجا درشن ساتھ ملو بٹ بھاگی سب کل مل گئے ایک بار ایک چیز ضرور چیتے رکھو ساتھ سنگھی جب پانی کا بور کریے نا پانی نلکے کا بور کر لو جنہ چر تھلے کا پانی تا پرگٹ ہوگا جس ویسے تھی باہروں لیا کے پانی پاؤ گے نا انہ چر تھلے کا پرگٹ نہیں ہونا جی سماسی بار بور بھی کرو گے تا بھی دوے بور کا پانی لیا کے پاؤنا پو تا تھلے کا پرگٹ ہوگا جی تھی نلکا کا بور کرو گے تا بھی باہروں لیا کے پانی پاؤ گے ایک پاوا دو ڈولو پانی دے پاؤ کے ہینڈل مارو پانی پرگٹ ہو جائے گا جنہ چر باہروں پانی نہیں لیا کے پاؤں گے تھلے کا پرگٹ نہیں ہونا جنہ چر کسی مہاتما کی سنگت کر کے مہاتما کی رسنا تو نام نہیں لیندے انہ چر تھوڑے اندر کا نام پرگٹ نہیں ہونا مہاپرش پرمان دیں ہوں جی کہ بھائی کسی کی گاں بیمار ہو گئی وہ گاں دس کلو دھد دینی ہوں سی ان گاں بیمار ہو گئی دو دنوں ہٹ گئی وہ ڈاکٹر کہہ جی گاں میری بیمار ہو گئی ہے وہ ڈاکٹر کہہ کی گل ہوئی کہہ جی آپ گل ہوئی پٹے کھانے چڈ گئی ہے وہ کہہ ادا کر بھی پائییا مرچا تو پائییا گھی دو جانے رگڑ کے نا لال مرچا گھی گائن دے دے جانا انہیں جا کے سوچا گاں نے دس کلو دھد دینا سی کلو گھی کھڈنا سی کل ان دتا نہیں دھد کلو گھی کے اندر ہی ہے انہیں مائییا مرچا رگڑ کے کلیاں دے دیا کہ گھی دے اندر ہے ہی ہے وہ گاں کی صحت ہو خراب ہوگی وہ دو دن پھر ڈاکٹر کو گیا کہ جی گاں کی صحت خراب ہوگی وہ کہہ بھی پائییا مرچا تو پائییا گھی اج گھی دے دے جا کے انہیں آ کے کہا بھی اج دو دن ہو گئے گاں روز دس کلو دھد دینی ہے اج دو کلو گھی کے اندر ہی پیا انہیں پائییا مرچا کلیاں رگڑ کے دے دیا گاں ہو صحت خراب ہوگی تیجے دن پھر آیا کہ جی ڈاکٹر صاحب گاں کی صحت خراب ہو گئی چل بھائی چلیے میں دیکھنا گاں چل رہی جب انہیں آ کے گاں دیکھی کہ بھی جا گرمکھا پائییا مرچا لیا تو پائییا گھی لیا انہیں مرچا لیا کے رکھ کے کہ گھی تو کہہ جی یہ تین کلو آ روز کلو کڑھ دی تین دن ہو گیا جی دتا نہیں کچھ بھی کہہ مورخا باہروں پا تو اندرلا پرگٹ ہونا پہلا باہروں پاؤں گا اندرلا تا ہی پرگٹ ہوں پہلے انہوں راضی کر پھر اندرلا کے پرگٹ ہوگا جنہ چر کسی مہاتما کی سنگت نہیں ہوں تو اندرلا پرگٹ ہی نہیں ہونا پواں یتن کر لو جنہ مرضی جنہ چر مرضی مہاپرکھ سن بابا جواہر سنگھ جی مارا وچن کریا کرتے سی بھائی جنہ چر اس جیو نو کسی سنسار تو ٹوٹے مہاپرکھ کی سنگت پراپت نہیں نہ ہوں وہ کسی ترس کر کے بھلا نہیں کرتے تو بھلا نہیں ہو سکتا پواں جنہ مرضی نٹا کرتا رہے ہوم بلہاری سدگر اپنے جن گپت نام پر گاجا درشن ساتھ ملو بٹ بھاگی سب کلبے گئے گواجا سب کلبے گئے گواجا درشن ساتھ ملو بٹ بھاگی سب کلبے گئے گواجا ہر کیرت کا جو پاتو تو اتم ہر پائیے سدگر ماجا جن کو کرپا کری جگ جیون جنہوں نے گرو نے کرپا کر دیتی ہر اور تارے ہو من ماجا دھرم رائے در لد کاغت تارے جن نانک لکھا سمجھا جدو بھائی کا پرمیشر کے نام ناتا جڑ جائے پھر دھرم راج کا اتنے کام کوئی نہیں مہاپرکھوں کی سنگت جو ہے دھرم راج کے کاغذ ہی پاڑ کے سٹتے ہیں سدگر کہتے دھرم رائے در کاغذ پارے دھرم راجا کا پرمیشر کا کیتا ہوا جدو راجا جنک جی لے کے گئے ہیں راجا جنک جی جب ننگن لگے اتنے بڑی ہاہا پرلاٹ ہو گئے گرو گرنتھ صاحب سے دیکھا ہوا اتنے اگے دو جگ تپیا سنی ہے پھول پوے کہا کہتے اتنے بہت دنیا ہاہا پرلاٹ کرتی ہے جدو راج جنک جی لے گئے وہ سارے چپ کر گئے وہ پوچھن لگے بھی جدو اسی آج بڑا رولا پہنتا سی ہوں سارے چپ کر گئے وہ کہیں جی اتنے تھوڑے شریر نال ہوا چھو کے گئی ہے یہ اٹھارہ کنڈ نرکا دے آ یہ تھوڑے شریر نال ہوا چھو کے جاننا ٹھنڈے ہوئے سارے وہ کہتے جی سارے شریر کا آن نال اتنی دنیا شانت ہو گئی تو میں سچ کھنڈ جا کے کی لینا میرا گمان تھی اتنے لا دو میں اگے نہیں جانا. وہ دودھ حکم بیٹھے سی انہوں نے جا کے دھرم راج نے کہا مہاراج مہاپرشا لے کے آدھے سے وہ نرکان کے موڈے اپنا جڑا دیوان سی لا کے بیٹھ گئے. پھر دھرم راجا آیا دھرم راج نے مہاپرشا نے کیا بھائی گرداس کی بانی دھرم رائے نو آخ سبنا کی کر بند خلاسی دھرم راج نے کیا سارے باہر کٹ دے بےنتی کرے دھرم رائے. دھرم راج نے مہاپرشا نو بےنتی کی بےنتی کرے دھرم رائے ہاں ٹھاکر ہاں سیوک ٹھاکر اوناسی میں مہاراج اس پرمیشر کا سیوک ہاں میں نہیں اپنی مرضی نہیں کیتے ہوئے میں تو وہ حکم انسار اندر کیتے ہیں. تو ایک بار سنت بابا جوالا سنگھ جی مہاراج نے کسی نے بچن کیتا سی مہاراج دھرم راجا بھی ہیرا فیری کر سکتا کہندے ہیرا فیری دھرم راجا کو چا کے بدل دوں گی کوئی سن سوکھا تو نہیں ہوا. مہاپرش سمرتھ نے وہ دھرم راج نے بھی بدل سکتے. مانڈ بریکی نے شراب دے کے دھرم راج نے تھلے توڑ دیتا جڑا بےدر آیا مانڈ بریکی کے شراب کے نال آیا. مانڈ بریکی نے دھرم راج نے شراب دے کے سار سنگھ جی بےدر کا جڑا اوتار سی وہ دھرم راج سی وہ تو مہاپرشوں تو جڑا دھرم راجا کراط رکھا پتا وہ دھرم راج نے اپنے دوتوں نے یہ گل کہی ہوئی ہے جے سادھو گوبند بھجن کیرتن نانک نیت نہ ہوں نہ تو نہ چھٹے نٹ نہ جائیو دودھ کتے وہ کہتے بھول کے بھی اتنے سادھو کیرتن کتا کرتے ہون بھول کے پیر نہ پاؤ بچے تسی دے بچے میں سارے بج جوں نے. اتنے سب کو چوتھے پاتشاہ گرو رام داس مہارا کہتے ہیں جدو گرو نانک صاحب کے نام کسی کا ناطا جڑ گیا بھائی اتنے دھرم راج کی کوئی پیش نہیں جاتی پما دھرم راجا کی کر لوں گا اتنے دھرم راجا. دھرم راجا تو انہوں کا اپنا تھاپیا ہوا دھرم راج کا پھر انہیں کچھ کہہ ہی نہیں سکتا ایک پاس انہوں رے رے در گئے کہے نہ پو آؤ بیٹھا درشک دوں درگاہ میں کوئی نہیں کہوں گا تو کدھر چلے سادھ سنگ دھرم رائے کرے سیوا سادھ کے سنگ شوبھا سردیوا سادھو کی سنگت کروں گے دھرم راجا سیوا کروں گا. جھوٹھی گل تھوڑو ہے یہ گرو گرنتھ صاحب جی مہاراج کا بچن ہے ایسے مہاپرکھوں کی سنگت کر کے پائی. یہ نمبردار گوپال سنگھ ہونا کا پروار ہے یہ بابا ہری سنگھ جی مکیریاں والے انہوں کے نال جڑے ہوئے سی انہوں نے مہاپرکھا نے پھر چک کے بابا جوالا سنگھ جی مہاراج کے چرنوں میں لیا کے ساتھ سنگت جی انہوں نے نال جوڑ دیتا. یہ دو شخصیت سن سنت بابا ہربنس سنگھ جی رکھی تے سنت بابا ہری سنگھ جی مکیریاں والے. بابا ہربنس سنگھ رکھی کی بڑی مہان ہستی ہوئی ہے. انہوں دوہاں مہاپرکھوں نے جہاں بھی کوئی انہوں کے چرنا چیا ان چک کے بابا جوالا سنگھ جی مہاراج کے چرنوں میں لیا. بابا ہربنس سنگھ رکھی جی ایک بار بس میں بیٹھے سی سات سنگت جی وہ موہرے بسان آ کے دو تین سیٹاں ہوئی ہیں جی ساری عمر کے انہوں نے پتا ہوں نہیں پتا بس کے بچ تین سیٹاں جہاں موہرے ڈرائیور کے برابر ہوں سن وہ لکھا ہوں سیٹاں راکھنیا کوئی جج کوئی تحصیلدار کوئی بڑا ٹھانے دار انہوں سیٹاں کے اتنے بہتا ہوں سی اور کوئی بہ نہیں سکتا وہ مہاپرش کتنے وہ سیٹ کے اوپر بہ کے موہری سیٹ گئی وہ سیٹ سے بہ گئے تو ٹھانےدار ایک چڑھیا بس وہ کہہ بھی ڈرائیور کہہ اٹھال بندہ کون بیٹھا وہ کہہ جی میں تو کہہ نہیں سکتا تھی آپ ہی کہہ لو. انہیں مہاپرشاں موٹا پڑیا اٹھ گئی بابا ہربنس سنگھ جی اٹھ کے پچھلی سیٹ سے بہ گئے وہ پتا نہیں انہوں کی دسیا وہ بس کھڑی ہوئی وہ نٹ کے بابا ہربنس سنگھ کے چرنوں سے ٹھنڈ کا ڈپ کہہ بابا جی میرے تو غلطی ہو گئی میں معافی دے. وہ کہتے گرمکھا میں تو تینوں کچھ کیا نہیں کہ تم تو کچھ کیا نہیں تھی تو بابا جی کچھ نہیں کیا پر میرے مندر من کا من کے اندر احساس ہوا کہ میں بہت بڑی غلطی کر بیٹھا. وہ پھر مہاپرکھ کہن لگے گرمکھا میں تو وہ کچھ نہیں ہے میں تینوں رب کے درشن کرا دوں گا. وہ پھر تھانےدار لے کے پھر بابا جوالا سنگھ جی کے کول مہاپرش پہ آیا. بابا ہربنس سنگھ کہن لگے تھانےدار تیرا میرا وعدہ سی تینوں رب کے درشن کرونے سے رب کے درشن کر لا میرا تیرا وعدہ پورا ہو گیا. وہ تھانےدار پہ جنہ چر زندگی رہی وہ بابا جوالا سنگھ جی کا انصاری ہو کے رہا. جدو ریٹائرمنٹ ہوئی تو انہوں 1200 روپیہ ملیا اس ویلے ان 1200 روپیے کی 12 کنال زمین لے کے گردوارا ہر کال سب تو پہلا زمین پہ انہیں لے کے لوائی. کبیر ستگر سور میں باہیا بان پے لاگت ہی پوائنٹ ترپرا پرا کرے دے شیر یہ سور میں ستگر کی گل ہے ماڑے موٹے کی گل نہیں. آج ست بابا کھڑک سنگھ جی بڑے مہان پرپکار سیوا والے ہوئے نے انہوں کے سیوکا نے کل سات سنگھ جی اتنے برسی سی تے بابا جوالا سنگھ جی مہاراج کا پرسنگ چلیا انہوں نے برسی کے بچ تو ایک ڈھاڈی نے اتنے گل کی بھائی جی کسی نے پدارتھ چکنے نا وہ ہرپو وال چلیا جائے تو پھر انہوں نے سیوکا نے پھر گل سنائی بابا جوالا سنگھ جی مہاراج کی. بابا کھڑک سنگھ جی دے کو بابا جوالا سنگھ جی گئے ਜਦੋਂ ਜਾ ਕੇ ਉੱਥੇ ਉਹ ਮਿਲੇ ਤਾਂ ਬਾਬਾ ਖੜਕ ਸਿੰਘ ਹੈ ਨਹੀਂ ਸੀ ਤੇ ਬਾਬਾ ਜਵਾਲਾ ਸਿੰਘ ਜੀ ਪੁੱਛਣ ਲੱਗੇ ਕਿੱਥੇ ਗਏ ਕਹਿੰਦੇ ਜੀ ਕਿਤੇ ਬਾਹਰ ਗਏ ਹੈ ਕਹਿੰਦੇ ਬਾਬਾ ਜੀ ਆਰਾਮ ਕਰ ਲਓ ਕਹਿੰਦੇ ਆਰਾਮ ਤਾਂ ਜਿੱਥੇ ਬਾਬਾ ਜੀ ਸੌਂਦੇ ਮੈਂ ਉਸੇ ਪੜ੍ਹ ਕੇ ਸੌਂ ਉਹ ਬਾਬਾ ਖੜਕ ਕਹਿੰਦਾ ਸੀਮਟ ਸੁਮਟ ਦੇ ਵਿੱਚ ਮੰਜਾ ਸੀ ਲਿਬੜਿਆ ਲੁਬੜੀ ਚਾਦਰ ਸੀ ਕਹਿੰਦੇ ਬਾਬਾ ਜੀ ਇਹ ਤਾਂ ਮੰਜਾ ਬਹੁਤ ਖਰਾਬ ਹੈ ਤੁਹਾਨੂੰ ਚੰਗੇ ਪਾਸੇ ਨਹੀਂ ਪਈ ਕਹਿੰਦੇ ਮੈਂ ਤਾਂ ਸੰਤਾਂ ਦੇ ਮੰਜੇ ਤੇ ਇੱਥੇ ਹੀ ਪੈ ਜਾਣਾ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਉੱਤੇ 2 ਘੰਟੇ ਆਰਾਮ ਕੀਤਾ ਅੱਧੀ ਰਾਤ ਤੋਂ ਬਾਅਦ ਉੱਠ ਕੇ ਇਸ਼ਨਾਨ ਕਰਕੇ ਸੰਗਤ ਨੂੰ ਕਹਿਣ ਲੱਗੇ ਚਲੋ ਭਾਈ ਚੱਲੀਏ ਜਦੋਂ ਬਾਬਾ ਖੜਕ ਸਿੰਘ ਵਾਪਸ ਆਏ ਤਾਂ ਆ ਪੁੱਛਣ ਲੱਗੇ ਵੀ ਕੋਈ ਆਇਆ ਸੀ ਕਹਿੰਦੇ ਜੀ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਆਏ ਸੀ ਕਹਿੰਦੇ ਫਿਰ ਗੁਰਮੁਖੋ ਤੁਸੀਂ ਸੇਵਾ ਵੀ ਕੀਤੀ ਕਹਿੰਦੇ ਜੀ ਸੇਵਾ ਉਹਨੇ ਕਰਵਾਈ ਨੀ ਉਹ ਤੁਹਾਡੇ ਮੰਜੇ ਤੇ ਕਹਿੰਦੇ ਬੜੀ ਮਾੜੀ ਗੱਲ ਕੀਤੀ ਮੇਰਾ ਤਾਂ ਮੰਜਾ ਸਿਮਟ ਮੈਂ ਜਿਬੜਿਆ ਰਹਿੰਦਾ ਕਹਿੰਦੇ ਚਲੋ ਭਾਈ ਪਹਿਲਾਂ ਹਰਖੋ ਵਾਲ ਨੂੰ ਚੱਲੇ ਉਹ ਫਿਰ ਬਾਬਾ ਖੜਕ ਸਿੰਘ ਜੀ ਆਪਣੇ ਸੇਵਾਦਾਰਾਂ ਨੂੰ ਲੈ ਕੇ ਜਿਹੜੇ ਹਰਖੋ ਵਾਲ ਗਏ ਹੋਣੇ ਜਿੱਥੇ ਅੱਜ ਕੁਟੀਆ ਛੰਨ ਬੱਝੀ ਹੋਈ ਹੈ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕੱਚੀ ਛੰਨ ਹੈ ਉਹ ਅੱਜ ਵੀ ਕੱਚੀ ਅਸੀਂ ਰੱਖੀ ਹੋਈ ਹੈ ਉਹਨੂੰ ਲਿਪ ਦਿੰਦੇ ਨੇ ਮਿੱਟੀ ਨਾਲ ਹੁਣ ਵੀ ਅਸੀਂ ਲਿਪੀ ਦੀ ਆ ਉਹ ਉਸੇ ਤਰ੍ਹਾਂ ਰੱਖੀ ਹੋਈ ਸੀ ਉਸੇ ਛੰਨ ਦੇ ਵਿੱਚ ਬੈਠੇ ਸੀ ਤਾਂ ਬਾਬਾ ਖੜਕ ਸਿੰਘ ਆ ਕੇ ਮੱਥਾ ਟੇਕਿਆ ਬਚਨ ਬਲਾਸ ਕਰਦੇ ਰਹੇ ਆਹ ਠਰਮਾਨੇ ਦਿੱਤੇ ਬਾਬਾ ਖੜਕ ਸਿੰਘ ਨੇ ਕਹਿੰਦੇ ਲੈ ਵੇ ਖੜਕ ਸਿੰਘ ਸਾਡਾ ਅੱਜ ਤੋਂ ਤੈਨੂੰ ਬਚਨ ਹੈ ਅੱਗੇ ਤੋਂ ਤੈਂ ਹੁਣ ਕਿਸੇ ਤੋਂ ਮੰਗਣ ਨਹੀਂ ਜਾਣਾ ਜਿਹੜੀ ਚੀਜ਼ ਹੈ ਤੈਨੂੰ ਆਪਣੇ ਆਪ ਹੀ ਪਹੁੰਚ ਜੂਗੀ ਜਿਹੜੀ ਚਾਹੀਦੀ ਹੋਊਗੀ ਸਾਧ ਸੰਗਤ ਜੀ ਬਾਬਾ ਖੜਕ ਸਿੰਘ ਕਹਿੰਦੇ 7 ਬਚਨ ਦੂਜਾ ਬਚਨ ਨੀ ਬਾਬਾ ਖੜਕ ਸਿੰਘ ਨੇ ਕੀਤਾ ਉਦੋਂ ਬਾਅਦ ਆ ਕੇ ਬਾਬਾ ਖੜਕ ਸਿੰਘ ਨੇ ਸੇਵਾਦਾਰ ਪਾਏ ਸੀ ਕੋਈ ਦੁੱਧ ਬਰਾਉਣ ਜਾਂਦਾ ਸੀ ਪਿੰਡਾਂ ਵਿੱਚੋਂ ਕੋਈ ਗਰਾਹੀ ਕਣਕ ਮੱਕੀ ਦੀ ਚੱਕਣ ਜਾਂਦਾ ਸੀ ਉਹ ਸਵੇਰ ਨੂੰ ਸੇਵਾਦਾਰ ਤੁਰਨ ਲੱਗੇ ਕਹਿੰਦੇ ਬਾਬਾ ਖੜਕ ਸਿੰਘ ਕਹਿੰਦੇ ਸੁਣੋ ਭਾਈ ਗੱਲ ਸੁਣ ਕਿਸੇ ਨੇ ਗਰਾਹੀ ਕਰਨ ਨਹੀਂ ਜਾਣਾ ਦੁੱਧ ਆਵੇ ਨਾ ਆਵੇ ਕੋਈ ਚੀਜ਼ ਆਵੇ ਨਾ ਆਵੇ ਕਿਤੇ ਉਹ ਮੰਗਣ ਨਹੀਂ ਜਾਣਾ ਬ੍ਰਹਮ ਗਿਆਨੀਆਂ ਦਾ ਬਚਨ ਹੋਇਆ ਭਾਈ ਸਾਰੇ ਪਦਾਰਥ ਇੱਥੇ ਹੀ ਪਹੁੰਚ ਜਾਣਗੇ ਕੋਈ ਮੰਗਣ ਦੀ ਜ਼ਰੂਰਤ ਨਹੀਂ ਉਹਦੇ ਤੋਂ ਬਾਅਦ ਬਾਬਾ ਖੜਕ ਸਿੰਘ ਨੂੰ ਉੱਥੇ ਕਿਸੇ ਚੀਜ਼ ਦੀ ਕਮੀ ਨਹੀਂ ਆਈ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ 8 ਆਨੇ ਦਿੱਤੇ ਤੇ ਸਾਧ ਸੰਗਤ ਜੀ ਬਾਬਾ ਵੀਰਮਦਾਸ ਜੀ ਨੇ ਬਾਬਾ ਗੁਰਮੁਖ ਸਿੰਘ ਜੀ ਨੂੰ ਸਾਧ ਸੰਗਤ ਜੀ ਤੱਕ ਜੇ ਦੱਸਦੇ 12 ਆਨੇ ਦਿੱਤੇ ਸੀ ਅੱਜ ਬਾਬਾ ਗੁਰਮੁਖ ਸਿੰਘ ਜੀ ਦੇ ਲੋਕ ਕਿੱਡੀ ਕਾਰ ਸੇਵਾ ਚੱਲਦੀ ਹੈ ਔਰ ਬਾਬਾ ਖੜਕ ਸਿੰਘ ਉਹਨਾਂ ਦੇ ਕਿੱਡੇ ਕਿੱਡੇ ਸਥਾਨ ਬਣੇ ਹੋਏ ਨੇ ਇਹ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਰਹਿਮਤਾਂ ਨੇ ਇਸ ਪਰਿਵਾਰ ਤੇ ਵੀ ਕਿਰਪਾ ਸੀ ਬਾਬਾ ਨੰਬਰਦਾਰ ਗੋਪਾਲ ਸਿੰਘ ਹੋਣੀ ਬੜੀ ਸ਼ਰਧਾ ਸੀ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਤੇ ਜੇ ਗਿਆ ਭਾਈ ਪਾਕਿਸਤਾਨ ਦੇ ਵਿੱਚੋਂ ਆਉਣਾ ਕੋਈ ਚੀਜ਼ ਚੱਕ ਕੇ ਨਾ ਲਿਆ ਤੇ ਲੰਬੜਦਾਰ ਗੋਪਾਲ ਸਿੰਘ ਨੇ ਇੱਕ ਵੀ ਚੀਜ਼ ਉੱਥੋਂ ਚੱਕੀ ਨਹੀਂ ਜਿਸ ਤਰ੍ਹਾਂ ਮਹਾਂਪੁਰਖਾਂ ਨੇ ਬਚਨ ਕੀਤਾ ਖਾਲੀ ਆ ਦਿੱਤੇ ਅੱਜ ਇਸ ਕਦਰ ਵਿੱਚ ਬਹਿ ਗਏ ਤੇ ਜਦੋਂ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਇਹਨਾਂ ਕਰਕੇ ਇੱਥੇ ਚਰਨ ਪਾਏ ਇੱਕ 2 ਵਾਰੀ ਆਏ ਜਿਹੜਾ ਰੋਜ਼ਾ ਇੱਥੇ ਮੁਸਲਮਾਨੀ ਰੋਜ਼ਾ ਉੱਥੇ ਆ ਕੇ ਵੀ ਇੱਕ ਰਾਤ ਰਹੇ ਤਾਂ ਫਿਰ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੂੰ ਲੰਬੜਦਾਰ ਗੋਪਾਲ ਸਿੰਘ ਨੇ ਬੇਨਤੀ ਕੀਤੀ ਮਹਾਰਾਜ ਸਾਰੇ ਪਿੰਡ ਦੇ ਵਿੱਚ ਜ਼ਮੀਨ ਬਹੁਤ ਮਾੜੀ ਆ ਕਈ ਛੱਡ ਕੇ ਚਲੇ ਗਏ ਤੇ ਸਾਨੂੰ ਕੀ ਹੁਕਮ ਹੈ ਵੀ ਅਸੀਂ ਵੀ ਛੱਡ ਕੇ ਚਲੇ ਜਾਈਏ ਕਹਿੰਦੇ ਲੰਬੜਦਾਰ ਦੀ ਜ਼ਮੀਨ ਬਹੁਤ ਚੰਗੀ ਆ ਛੱਡ ਕੇ ਨਾ ਜਾਇਓ ਇਹ ਬਹੁਤ ਵਧੀਆ ਜਿੰਨਾ ਚਿਰ ਤੁਹਾਡੀ ਜ਼ਮੀਨ ਨਹੀਂ ਬਣਦੀ ਮੈਂ ਚਿਰ ਸਾਡੀ ਬਾਈ ਹੈ ਸਾਧ ਸੰਗਤ ਜੀ ਉਨਾ ਚਿਰ ਫਿਰ ਲੰਬੜਦਾਰ ਹੁਣ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੀ ਜ਼ਮੀਨ ਜਿਹੜੀ ਸੀ ਇੱਥੇ ਉਹਨੂੰ ਹੀ ਪਾਉਂਦੇ ਰਹੇ ਜਦੋਂ ਫਿਰ ਸਾਧ ਸੰਗਤ ਜੀ ਜ਼ਮੀਨ ਛੁਡਾ ਲਈ ਤੇ ਇੱਥੇ ਜਿਹੜੀ ਲੰਬੜਦਾਰ ਹੁਣਾਂ ਦੀ ਆਪਣੀ ਜ਼ਮੀਨ ਸੀ ਇਹਦੇ ਵਿੱਚ ਪੈਦਾਵਾਰ ਹੋਣ ਲੱਗ ਗਈ ਇਹ ਮਹਾਂਪੁਰਸ਼ਾਂ ਦੇ ਬਚਨ ਦੀ ਤੇ ਉਸ ਬਚਨ ਦੇ ਚੱਲੇ ਹੋਏ ਅੱਜ ਸਾਰਾ ਹੀ ਪਰਿਵਾਰ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਅਨੁਸਾਰੀ ਹੋ ਕੇ ਅੱਜ ਵੀ ਉਸ ਸਥਾਨ ਦੀ ਸੇਵਾ ਨੂੰ ਲੱਗੇ ਰਹਿੰਦੇ ਆ ਇਹਨਾਂ ਦੀ ਆਪਣੀ ਪਾਈ ਇਹ ਤਾਂ ਬਹੁਤ ਵੱਡੀ ਕਿਰਪਾ ਦੀ ਨਿਸ਼ਾਨੀ ਹੈ ਤੇ ਉਹਨਾਂ ਦੀ ਯਾਦ ਬਣਾਉਂਦੇ ਆ ਮਹਾਂਪੁਰਸ਼ਾਂ ਦੀ ਇਹ ਦਾਸ ਇਸ ਵੱਲੋਂ ਬੜਾ ਇਹਨਾਂ ਦਾ ਧੰਨਵਾਦੀ ਹੈ ਇਸ ਪਰਿਵਾਰ ਦਾ ਸਾਰੇ ਬੱਚਾ ਬੱਚਾ ਅੱਜ ਵੀ ਮਹਾਂਪੁਰਖਾਂ ਦੇ ਬਚਨਾਂ ਤੇ ਖੜੇ ਨੇ ਸੋ ਇਹ ਛੋਟੇ ਛੋਟੇ ਬੱਚੇ ਭਾਵੇਂ ਜੋਤ ਸਿੰਘ ਸਾਧ ਸੰਗਤ ਜੀ ਸਵਰਗ ਸੁਧਾਰ ਕੇ ਚਲੇ ਗਏ ਪਰ ਉਹਨਾਂ ਦੇ ਬੱਚੇ ਵੀ ਬੜੇ ਲੈ ਕੇ ਉਹਨਾਂ ਨੇ ਵੀ ਜਿੰਨੇ ਸਾਲ ਹੋ ਗਏ ਬਰਸੀ ਮਨਾਉਂਦਿਆਂ ਨੂੰ ਉਹ ਭਾਵੇਂ ਛੋਟੇ ਛੋਟੇ ਬੱਚੇ ਹੀ ਸੀ ਸਦਾ ਜਿਸ ਨੇ ਨਾਲ ਲੱਗ ਕੇ ਉਸੇ ਤਰ੍ਹਾਂ ਸਾਧ ਸੰਗਤ ਜੀ ਪਿਤਾ ਨੇ ਉਹਨਾਂ ਨੇ ਸਾਧ ਸੰਗਤ ਦੀ ਸੇਵਾ ਬਣਦੀ ਸੀ ਉਸ ਤਰ੍ਹਾਂ ਸਾਧ ਸੰਗਤ ਦੀ ਸੇਵਾ ਕੀਤੀ ਹੈ ਉਹਨਾਂ ਸਾਧ ਸੰਗਤ ਦੀ ਪਰਿਵਾਰ ਵੱਲੋਂ ਸਾਰੇ ਪਰਿਵਾਰ ਵੱਲੋਂ ਦੋਵੇਂ ਪਰਿਵਾਰ ਇਹ ਮਨਾਉਂਦੇ ਨੇ ਰਲ ਕੇ ਬਾਕੀ ਹੋਰ ਵੀ ਪਰਿਵਾਰ ਜਿਨ੍ਹਾਂ ਜਿੰਨਾ ਕੋਈ ਹਿੱਸਾ ਪਾਉਂਦੇ ਨੇ ਸਾਰਿਆਂ ਨੂੰ ਸਾਧ ਸੰਗਤ ਜੀ ਉਹਨਾਂ ਵੱਲੋਂ ਸਾਰੀ ਸੰਗਤ ਨੂੰ ਜੀ ਆਇਆ ਜਿੰਨੇ ਕਦਮ ਚੱਲ ਕੇ ਆਏ ਹੋ ਸਾਰੇ ਭਾਈ ਉਹਨਾਂ ਦੇ ਸਿਰ ਮੱਥੇ ਤੇ ਕਿਸੇ ਦੀ ਕੋਈ ਸੇਵਾ ਵਿੱਚ ਕੋਈ ਘਾਟ ਰਹਿ ਗਈ ਹੋਵੇ ਤਾਂ ਉਹ ਦੋਵੇਂ ਪਰਿਵਾਰ ਇਸ ਗੱਲ ਤੋਂ ਖਿਮਾ ਦੇ ਵੀ ਜਾਚਕ ਨੇ ਜਿਹਨੇ ਕੋਈ ਜਲ ਪਾਣੀ ਪ੍ਰਸ਼ਾਦਾ ਨਹੀਂ ਛਕਿਆ ਉਹ ਜਲ ਪਾਣੀ ਛਕ ਲਵੇ ਭਾਈ ਉਸ ਤੋਂ ਬਾਅਦ ਸਾਰੀ ਸੰਗਤ ਨੂੰ ਬੇਨਤੀ ਆ ਕੋਈ ਪ੍ਰਸ਼ਾਦਾ ਛਕੇ ਤੋਂ ਬਿਨਾਂ ਨਾ ਜਾਵੇ ਹੁਣ ਗੁਰਮੁਖ ਪਿਆਰੇ ਰਾਗੀ ਤੁਹਾਡੇ ਕਮਿਸ਼ਨ ਆਏ ਨੇ ਆਪਾਂ ਉਹਨਾਂ ਤੋਂ ਵੀ ਇਹ ਪ੍ਰੇਮ ਵਿੱਚ ਹੀ ਆਏ ਨੇ ਕੋਈ ਕਰ ਕੁੜ ਕੇ ਨਹੀਂ ਲਿਆਂਦੇ ਇਹ ਤਾਂ ਉੱਥੇ ਹਰਖੋਵਾਲ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਸਥਾਨ ਤੇ 33-33 ਜਥੇ ਹਰੇਕ ਸੰਗਰਾਂਦ ਨੂੰ ਹੁੰਦੇ ਨੇ یہ تو کہ تیار کر کے آئے ہوئے نے اسی بہتے جتیاں نوں دسیا نہیں تو پھر بہت آ جانے سی سماں ہوندا نہیں ہے اس کر کے دو ہی جتھے نے یا دوہاں جتیاں تو گرو جا صاحب نے سرون کرنا اس کر کے بھائی ساری سنگت نوں جنہیں بھی داس نے بچن کیتے نے ٹھیک ہے بھائی گرمکھ سارا ایکو جہ بچن چنگے نہیں لگتے جی جھوٹا بچن کر دیے سچے نوں چنگا نہیں لگنا جی سچا بچن کر دیے تو جھوٹے نوں چنگا نہیں لگنا اس کر کے دو طرح کے بندے سنسار وچ ہوندے نے کوئی سادھواں دے سنگی ہوندے نے کوئی سادھواں دے خلاف ہوندے نے نندے کرتے رہندے نے انہاں نوں سادھواں دی گل چنگی نہیں لگدی ایک مہاپرش بھائی گرمکھ پیارو پرمان دیندے ہوندے سی ایک کسے گرمکھ نے بھائی گرمکھ کو گھوڑا لیا ہویا سی وہ منڈا سی 15 سالاں دا وہ جڑا گھوڑا سی اس نے پھڑیا ہویا سی وہ سی 45-50 سال دا اونے وہ آپ منڈے نوں کہندا کاکا تو نیانا اتے بہ جا میں گھوڑا مورے پھڑ لینا وہ مورے پنڈ وچ نہیں رہندے وہ کسی نے کیا دیکھو وہ منڈا تھلے تر سکتا بڑھا تھلے تو رہا ہے بھائی بڑھے نو اتنے پہاڑ تو منڈیا تو تا تر سکنا تو تھلے تر لینا وہ کہندے کاکا تم تھلے آ جا میں اتنے بہ جانا جا اگلے پنڈ وچ تھی ننگے وہ دو چار بندے بیٹھے سی ایک کہندا دیکھو جڑا سیانا منڈا تھلے تو رہا ہے نکا جا یہ تھک جانا تو چنگا پگا پتے بیٹھا تم تھلے اتر کے تر وہ ساتھ سنگ جی وہ کہندا آپاں دوے تھلے ہی تر لینا جب دوے تھلے تر کے اگلے پنڈ وچ گئے وہ کہندے ہو دیکھو گھوڑا کد نہیں پڑیا ہے وہ مورکھ اتنے بیٹھو تھی گھوڑا کھا ہی لے کے چلے ہو وہ کہندے چل کاٹا اتنے بہ جانے وہ دو جنے اتنے بہ گئے اگلے پنڈ وچ پھر لنگے ایک بندہ بولیا کہندا گھوڑا منگ ماں لیا کدے اپنا نہیں دیکھو دو جنے اتنے چڑھو بھی جی جان ہے نہیں دنیا کا ساتھ سنگتی جہاں بھی کوئی سچا آ گیا انہوں بھی گلا کری جانیا کوئی جھوٹا آ گیا کوئی گلا نہ دنیا گرو نانک نال بھی دنیا سہمت نہیں ہوئی سکتا اس کر کے بھائی گرمکھ کی جی واسطہ ہوتی ہے وہ واسطہ کے انسار سچی گل جھوٹے نو ماڑی لگتی ہے جھوٹھی گل سچے نو ماڑی لگتی ہے ہو سکتا کسی نے بچن چنگا نہ بھی لگیا ہو سو ساتھ سنگت جی داس نے گرو گرنتھ صاحب پوتر باڑی کے جن ست پرشا نے مہاپرشا نے بخش کی ہے جن مت بدھی بخشی ہے وہ انسار سات سنگی داس نے آپ جی نے بچن سانجے کیتے ہیں سو ان بچن پروان کرو ساری سنگت پھر ایک بار داس کی فتح پروان کرو واحگ جی کا خالصہ واحگ جی کی فتح.